ਸਤਨਾਮ ਧੰਨ ਮਨ ਕੋ ਸੰਸਾ ਚੂਕੈ ਭਵ ਨਿਧ ਪਾਰ ਪਰੋ ਅਬ ਮੈਂ ਕੌਨ ਉਪਾਉ ਕਰੋ ਜਿਹੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਧ ਪਾਰ ਪਰੋਂ ਜਨਮ ਪਾਏ ਕਛ ਭਲੋ ਨ ਕੀਨੋ ਤਾਂ ਤੇ ਅਧਿਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਤਰੋਂ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ਼ ਜਿਉਂ ਉਦਰ ਫਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਤ ਤਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਤ ਤਰੋ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਬਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਰਾਗ ਤਨਾਸਰੀ ਮਹਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲਓ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ अनहता शब्द वाजंत फेरी रहा, सहस तव नैन नन नैन है तोहे को, सहस मूरत नन्ना एक तुही, सहस पद बिमल नन एक पद गंध बिन, सहस तव गंध इव चलत मोही, सब मह ज्योत ज्योत है सोए, तिस दै चानन सब मह चानन होए, गुर साखी ज्योत प्रगट होए, जो तिस भावै सो आरती होए, हर चरण कवल मकरंद लोभित मनो, अन दिनो मोहे आही प्यासा, कृपा जल देहे नानक सारंको, होए जा ते तेरे नाए वासा, हर चरण कवल मकरंद लोभित मनो, अन दिनो मोहे आही प्यासा, कृपा जल दे नानक सारंग कौ, होए जा ते तेरे नाए वासा। वाहिगुरु जी का खालसा, वाहिगुरु जी की फतेह। साहिब सतगुरु गुरु ग्रंथ साहिब सच्चे पातशाह जी दी पावन पवित्र चरण शरण विच सोभाए मान गुरु सवारे सतसंगी जनो, आप जी सतगुरु जी दी अमृत गुरबाणी, सोहिला साहब जी दी विचार श्रवण कर रहे हो। सतगुरु गुरु नानक साहब जी दे सोहिला साहब विच दर्ज तीसरे शब्द दा पाठ आप जी ने श्रवण कीता है। इस शब्द दी उथानका दे संबंधी कुछ गुरमुख विद्वाना दा ए विचार है कि ए अमृत बचन धन गुरु नानक साहब जी ने जगन्नाथ जी दे मंदिर विच आरती उतार दे हुए पांड्या नूं उस सर्व व्यापक परमात्मा दी आरती विच शामिल होण दा सद्दा दिता, क्योंकि असी अमृत बचन जदों पढ़ने खां धन गुरु नानक साहब जी दे जां सतगुरु जी दे संबंधी खास करके भाई गुरदास जी दे ते ओ धन गुरु नानक साहब जी दी उदासी, इथे उदासी दा अखरी अर्थ संसार तो भगौड़ापन नहीं, ਨਿਰਲੇਪਤਾ ਔਰ ਇਸ ਸੜਦੇ ਬਲ ਦੇ ਸੰਸਾਰ ਨੂੰ ਠੰਡ ਪਹੁੰਚਾ ਲਈ। ਭਾਈ ਸਾਹਿਬ ਕਹਿੰਦੇ ਨੇ ਖਜ਼ੂਰ ਜਿੱਥੇ ਗਏ ਤੇ ਜਿਸ ਨਾਲ ਵੀ ਕੋਸ਼ਟ ਹੋਈ ਉਹਨੂੰ ਕਦੀ ਵੀ ਦਵੈਸ਼ ਦੇ ਨਜ਼ਰੀਏ ਨਾਲ ਨਾ ਤੱਕਣਾ। ਚਾਹੇ ਮੁਸਲਮਾਨ ਵੀਰ ਨਾਲ ਗੋਸ਼ਟ ਹੋਈ, ਚਾਹੇ ਕਿਸੇ ਹਿੰਦੂ ਵਿਦਵਾਨ ਪੰਡਿਤ ਨਾਲ ਹੋਈ, ਭਾਵਾਂ ਕਿਸੇ ਜੋਗੀ ਸੰਨਿਆਸੀ ਸਰੇਵੜੇ ਬੋਧੀ ਨਾਲ ਹੋਈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮਕਸਦ ਆਪਣੇ ਅਨੁਭਵ ਨਾਲ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ। ਇੱਕ ਜਾਗਿਆ ਹੋਇਆ ਉੱਚੀ ਸਾਰੀ ਢੰਡੋਰਾ ਦੇ ਕੇ ਮਾਇਆ ਤੇ ਕਰਮ ਕਾਂਡਾਂ ਦੀ ਨੀਂਦ ਵੀ ਸੁੱਤੇ ਹੋਇਆਂ ਨੂੰ ਜਗਾਉਣ ਵਾਸਤੇ ਗਏ। ਫਿਰ ਬੇਨਤੀ, ਆਪਣੀ ਬੇਨਤੀ ਸਮਝਿਓ। ਇੱਕ ਜਾਗਿਆ ਹੋਇਆ ਜਦੋਂ ਸੁੱਤੇ ਹੋਏ ਨੂੰ ਝੂਣ ਕੇ ਜਗਾਉਂਦਾ ਹੈ ਤੇ ਕੁਦਰਤੀ ਤੌਰ ਤੇ ਕਈ ਵਾਰੀ ਸਿਆਣੇ ਬੰਦੇ ਜਿਹੜੇ ਨੇ ਉਹ ਸ਼ੁਕਰ ਕਰਦੇ ਨੇ ਕਿ ਤੇਰਾ ਕੋਟਾਨ ਕੋਟ ਧੰਨਵਾਦ, ਸੁੱਤੇ ਨਿਕਲ ਜਾਣਾ ਸੀ ਸਾਰਾ ਸਮਾਂ, ਤੂੰ ਸਾਨੂੰ ਆਵਾਜ਼ ਮਾਰ ਕੇ ਝੂਣ ਕੇ ਜਗਾ ਦਿੱਤਾ। ਤੇ ਕਈਆਂ ਦਾ ਸੁਭਾਅ ਹੈ ਕਿ ਜਗਾਉਣ ਵਾਲੇ ਤੂੰ ਨਫ਼ਰਤ ਕਰਨ ਲੱਗ ਪੈਣਗੇ, ਤੂੰ ਸਾਨੂੰ ਸੁੱਤਿਆਂ ਹੋਇਆਂ ਨੂੰ ਕਿਉਂ ਜਗਾਇਆ, ਅਸੀਂ ਤਾਂ ਆਪਣੀ ਨੀਂਦ ਦਾ ਆਨੰਦ ਪੈਮਾਣਦੇ ਸੀ। ਇਹਨੂੰ ਕਦੀ ਬਾਹਰ ਮੁਖੀ ਲੈ ਕੇ ਆਪਾਂ ਦੇਖੀਏ। ਕੁਝ ਲੋਕ ਕਰਮ ਕਾਂਡਾਂ ਵਿੱਚ ਸੰਸਾਰ ਦੇ ਭਰਮ ਜਾਲ ਵੀ ਸੁੱਤੇ ਨੇ ਤੇ ਉਹਨਾਂ ਦੇ ਭਰਮ ਦੀ ਨੀਂਦ ਹੀ ਉਹਨਾਂ ਦਾ ਸਕੂਨ ਹੈ। ਜੇ ਕੋਈ ਜਗਿਆਸੂ ਹੋਵੇ, ਭਰਮ ਜਾਲ ਉਹਦੇ ਕੋਈ ਤੋੜਨ ਵਾਲਾ ਜਾਗਿਆ ਹੋਇਆ ਸਤਪੁਰਸ਼ ਮਹਾਂਪੁਰਸ਼ ਆਵੇ ਤੇ ਭਰਮ ਜਾਲ ਟੁੱਟਦਿਆਂ ਸਾਰ ਉਹ ਕਹਿੰਦਾ ਤੁਹਾਡਾ ਕੋਟਾਨ ਕੋਟ ਸ਼ੁਕਰ, ਮੇਰੀ ਸਾਰੀ ਜ਼ਿੰਦਗੀ ਕਰਮ ਕਾਂਡਾਂ ਵਿੱਚ ਨਿਕਲ ਜਾਣੀ ਸੀ, ਤੁਸੀਂ ਮੈਨੂੰ ਸੁੱਤੇ ਨੂੰ ਜਗਾ ਕੇ ਜ਼ਿੰਦਗੀ ਦੇ ਦਿਨ ਸਾਂਭਣ ਵਾਸਤੇ ਸੁਚੇਤ ਕਰ ਦਿੱਤਾ। ਤੇ ਪਿਆਰਿਓ, ਜਿਹਨੂੰ ਸਮਝ ਕੋਈ ਨਹੀਂ ਉਹ ਕਹੇਗਾ ਸਾਡੀ ਸ਼ਰਧਾ ਨੂੰ ਸੱਟ ਮਾਰ ਕੇ ਚਲਾ ਗਿਆ। ਬਸ ਇੰਨਾ ਹੀ ਫਰਕ ਹੈ ਕਿ ਇੱਕ ਸੁੱਤਾ ਜਾਗ ਕੇ ਸ਼ੁਕਰ ਕਰਦਾ ਹੈ ਤੇ ਦੂਜਾ ਜਦੋਂ ਜਾਗਦਾ ਜੇ ਸਮਝ ਨਹੀਂ ਤੇ ਜਗਾਉਣ ਵਾਲੇ ਲਈ ਨਫ਼ਰਤ ਮਨ ਵਿੱਚ ਪੈਦਾ ਕਰ ਲੈਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਰੇ ਨੇ ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਇਸ ਦੀ ਉਥਾਨਕਾ ਸੰਬੰਧੀ ਅਰਜ਼ ਜ਼ਰੂਰ ਕਰਨੀ ਹੈ। ਭਾਈ ਸਾਹਿਬ ਕਹਿੰਦੇ ਨੇ ਜਦੋਂ ਬਾਬਾ ਜੀ ਤੁਰੇ ਨੇ ਸੁਲਤਾਨਪੁਰ ਦੀ ਧਰਤੀ ਤੋਂ ਤੇ ਹਜ਼ੂਰ ਨੇ ਕੀ ਤੱਕਿਆ, ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਕੋਈ ਥਾਂ ਐਸੀ ਨਹੀਂ ਜਿੱਥੇ ਬਾਬੇ ਦੀ ਨਜ਼ਰ ਨਹੀਂ। ਉਹਨਾਂ ਦਾ ਬਚਨ ਹੈ ਕਿ ਬਾਬਾ ਦੇਖੈ ਧਿਆਨ ਧਾਰ, ਆਪਣੇ ਅੰਤਰ ਆਤਮੇ ਸੰਸਾਰ ਨੂੰ ਤੱਕਿਆ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰਾ ਸੰਸਾਰ ਸੜਦਾ ਪਿਆ ਸੀ, ਅੱਗ ਲੱਗੀ ਸੀ ਸੰਸਾਰ ਨੂੰ। ਤੇ ਅੱਜ ਵੀ ਅਸੀਂ ਦੇਖਦੇ ਹਾਂ, ਭਾਵੇਂ ਬਾਹਰੋਂ ਇੰਜ ਪ੍ਰਤੀਤ ਹੁੰਦਾ ਵੀ ਅੱਗ ਨਹੀਂ, ਪਰ ਗੁਰਮੁਖੋ ਕਿਸੇ ਦੇ ਕੋਲ ਬੈਠ ਕੇ ਦੇਖੋ, ਸੱਚ ਜਾਣੋ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ, ਨਹੀਂ ਤੇ ਸਾਰਿਆਂ ਦੇ ਅੰਦਰ ਅੱਗ ਬਲਦੀ ਪਈ ਹੈ। ਬਾਬਾ ਜੀ ਨੇ ਨਾ, ਮੈਂ ਇੱਕ ਖਿੰਨ ਸਿਰਫ ਥੋੜਾ ਵਿੱਚੋਂ ਨਿਕਲਣਾ, ਕਈ ਵਾਰੀ ਵਿਚਾਰ ਇਹੋ ਜਿਹਾ ਚੱਲ ਪੈਂਦੇ ਨੇ। ਬਾਬਾ ਫਰੀਦ ਜੀ ਨੇ ਦੋ ਬਚਨ ਕਹੇ ਨੇ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੀ ਅੱਗ ਅੱਖਾਂ ਵਿੱਚੋਂ ਜ਼ਬਾਨ ਵਿੱਚੋਂ ਚਿਹਰੇ ਤੋਂ ਪ੍ਰਗਟ ਹੋ ਜਾਂਦੀ ਹੈ, ਤੇ ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਅੰਦਰ ਅੱਗ ਬਲਦੀ ਏ ਪਰ ਉਹਨਾਂ ਦਾ ਚਿਹਰਾ ਦੇਖ ਕੇ ਇੰਜ ਪ੍ਰਤੀਤ ਹੁੰਦਾ ਇਹ ਬੰਦੇ ਤਾਂ ਬਿਲਕੁਲ ਸ਼ੀਤਲ ਹੋਣਗੇ। ਉੱਥੇ ਉਹਨਾਂ ਦੋ ਪ੍ਰਮਾਣ ਦਿੱਤੇ, ਕਹਿੰਦੇ ਨੇ ਜਿਨ੍ਹਾਂ ਦੀ ਅੱਗ ਪ੍ਰਗਟ ਹੋ ਗਈ ਅੱਖਾਂ ਵਿੱਚੋਂ ਜ਼ਬਾਨ ਵਿੱਚੋਂ ਬੋਲਾਂ ਵਿੱਚੋਂ ਸਰੀਰ ਵਿੱਚੋਂ, ਕਹਿੰਦੇ ਨੇ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਮਾਨੋ ਭਖਦੇ ਹੋਏ ਅੰਗਿਆਰ ਸਾਹਮਣੇ ਹੋਣ ਜਾਂ ਬਲਦੀ ਹੋਈ ਅੱਗ ਹੋਵੇ। ਤੇ ਕਹਿੰਦੇ ਨੇ ਜਿਹੜੇ ਲੋਕ ਬਾਹਰੋਂ ਸ਼ੀਤਲ ਪ੍ਰਤੀਤ ਹੋਣ, ਮਤ ਸਮਝਿਓ ਉਹ ਅੰਦਰੋਂ ਠੰਡੇ ਹੋਣਗੇ। ਕਹਿੰਦੇ ਨੇ ਪੁਰਾਤਨ ਸਮੇਂ ਅੱਗ ਬਾਲਣ ਵਾਲੇ ਕੀ ਕਰਦੇ ਸਨ ਕਿ ਅੱਗ ਦੀਆਂ ਅੰਗਿਆਰੀਆਂ ਲੈਣੀਆਂ, ਕੋਲੇ ਲੈਣੇ, ਤੇ ਉਸ ਅੱਗ ਨੂੰ ਸਵਾਹ ਦੇ ਵਿੱਚ ਨੱਪ ਦੇਣਾ। ਪੁਰਾਣੇ ਸਮੇਂ ਇਹ ਕਰਦੇ ਰਹੇ ਸਨ ਜਦੋਂ ਅੱਗ ਨਹੀਂ ਸੀ ਮਿਲਦੀ। ਹੁਣ ਸਵੇਰੇ ਕੋਈ ਬੰਦਾ ਉੱਠੇ ਤੇ ਉਸ ਸਵਾਹ ਦੇ ਨਿੱਕੇ ਜਿਹੇ ਢੇਰ ਨੂੰ ਹੱਥ ਵਿੱਚ ਪਕੜੇ, ਬਾਹਰੋਂ ਤਾਂ ਸਵਾਹ ਬਿਲਕੁਲ ਠੰਡੀ ਹੈ, ਹੱਥ ਲਾ ਕੇ ਦੇਖੋਗੇ ਤੇ ਸਵਾਹ ਉਹ ਰਾਖ, ਉਹਦੇ ਵਿੱਚ ਤਪਸ਼ ਨਹੀਂ, ਸੋਜ ਨਹੀਂ, ਗਰਮੀ ਨਹੀਂ। ਪਰ ਕਹਿੰਦੇ ਨੇ ਮਤ ਸੋਚੀ ਕਿ ਜਿਹੜੀ ਰਾਖ ਬਾਹਰੋਂ ਮੁੱਠੀ ਵਿੱਚ ਪਕੜਿਆ ਠੰਡੀ ਹੈ, ਨਹੀਂ, ਥੋੜੀ ਜੀ ਹਵਾ ਚੱਲਣ ਦੀ ਦੇਰ ਏ ਇਸ ਠੰਡੀ ਰਾਖ ਨੇ ਉੱਡ ਜਾਣਾ ਤੇ ਅੰਦਰ ਵਾਲੀਆਂ ਚਿੰਗਿਆਰੀਆਂ ਭੜਕ ਕੇ ਬਾਹਰ ਆ ਜਾਣਗੀਆਂ। ਬੇਨਤੀ ਸਮਝਿਓ, ਕਿਹੜੀ ਅੱਗ ਸੀ ਜਿਹੜੇ ਬਾਬਾ ਜੀ ਨੇ ਦੇਖੀ? ਇੱਕ ਅੱਗ ਤਾਂ ਪ੍ਰਗਟ ਸੀ ਕੋਲਿਆਂ ਦੀ ਤਰ੍ਹਾਂ, ਲੱਕੜਾਂ ਦੀ ਤਰ੍ਹਾਂ, ਤੇ ਕੁਝ ਲੋਕ ਐਸੇ ਸਨ ਜਿਹੜੇ ਧਰਮ ਦੀ ਠੰਡੀ ਸਵਾਹ ਪਿੰਡੇ ਤੇ ਮਲੀ ਬੈਠੇ ਸਨ। ਜ਼ਬਾਨ ਤੋਂ ਬੜੇ ਮਿੱਠੇ ਬੋਲਣਾ, ਵੇਖਣ ਵਿੱਚ ਬੜੇ ਸ਼ਰੀਫ ਲੱਗਣਾ, ਗੱਲਬਾਤ ਵਰਤਨ ਵਿਹਾਰ ਚ ਲੱਗਣਾ, ਇਸ ਬੰਦੇ ਦੇ ਅੰਦਰ ਆਵਾਜ਼ ਹੀ ਨਹੀਂ। ਕਹਿਣ ਲੱਗੇ, ਚੇਤੇ ਰੱਖੀ ਇਹ ਠੰਡੀ ਅੱਗ, ਠੰਡੀ ਸਵਾਹ ਥੱਲੇ ਅੱਗ ਪਈ ਏ, ਇਹਨੂੰ ਅਸਲ ਵਿੱਚ ਅਜੇ ਹਵਾ ਨਹੀਂ ਮਿਲੀ, ਜਦੋਂ ਹਵਾ ਲੱਗ ਗਈ ਇਹਦੀ ਬਾਹਰ ਦੀ ਸ਼ਰਾਫਤ ਉੱਡ ਜਾਣੀ, ਅੰਦਰ ਵਾਲੀ ਚਿਣਗ ਪ੍ਰਗਟ ਹੋ ਜਾਏ। ਕੋਈ ਬੰਦਾ ਐਸਾ ਨਹੀਂ ਜਿਹੜਾ ਅੱਗ ਤੋਂ ਬਚਿਆ ਹੋਵੇ। ਬਾਬਾ ਜੀ ਨੇ ਫਿਰ ਇੱਕ ਬਚਨ ਕਿਹਾ, ਵੇਖੋ ਪਹਿਲਾਂ ਤਾਂ ਉਹਨਾਂ ਆਪਣੇ ਆਪ ਨੂੰ ਵਿੱਚ ਗਿਣ ਲਿਆ। ਤੁਸੀਂ ਇਹ ਸਲੋਕ ਪੜ੍ਹਦੇ ਹੋ, ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸੋਚਿਆ ਕੱਲਾ ਮੈਂ ਦੁਖੀ, ਪਰ ਬਾਬਾ ਫਰੀਦ ਦੁਖੀ ਨਹੀਂ, ਉਹ ਪਰਮ ਸੁਖੀ ਨੇ, ਪਰਮ ਆਨੰਦਿਤ ਨੇ, ਉਹਨਾਂ ਦੇ ਅੰਦਰ ਪੂਰਨ ਤੌਰ ਤੇ ਆਨੰਦ ਹੈ। ਪਰ ਸਾਨੂੰ ਸਮਝਾਉਣ ਲਈ ਕਹਿ ਰਹੇ ਨੇ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਉੱਚੇ ਚੜ ਕੇ ਦਾ ਅਰਥ ਹੈ ਆਤਮਕ ਅਵਸਥਾ ਉੱਚੀ ਕਰਕੇ। ਇਹ ਘਰ ਘਰ ਇਹਾ ਅੱਗ, ਇਹਦਾ ਮਤਲਬ ਜਿਨ੍ਹਾਂ ਦੀ ਅੱਗ ਪ੍ਰਗਟ ਹੋ ਗਈ, ਦਿਸੀ ਤਾਂ ਜੇ ਪ੍ਰਗਟ ਹੋਈ, ਪਰ ਕਹਿਣ ਲੱਗੇ ਇੱਕ ਦੂਜੀ ਤਰ੍ਹਾਂ ਦੀ ਅੱਗ ਏ, ਕਿ ਜਿੰਨਾ ਬੁੱਝੈ ਕਿ ਜਿੰਨਾ ਸੁੱਝੈ, ਦੁਨੀਆਂ ਗੁੱਝੀ ਪਾਏ। ਗੁੱਝੀ ਪਾਏ ਦਾ ਅਰਥ ਹੈ ਜਿਹੜੀ ਪ੍ਰਗਟ ਨਾ ਹੋਵੇ ਪਰ ਅੰਦਰ ਬਲਦੀ ਹੋਵੇ, ਅੰਦਰ ਅੱਗ ਹੋਵੇ। ਕਿ ਜਿੰਨਾ ਬੁੱਝੈ ਕਿ ਜਿੰਨਾ ਸੁੱਝੈ, ਦੁਨੀਆਂ ਗੁੱਝੀ ਪਾਏ। ਤੇ ਕਹਿਣ ਲੱਗੇ, ਸਾਈ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਪੀ ਦੱਜਾਂ ਆਹੇ। ਮੇਰੇ ਮਾਲਕਾਂ, ਮੈਂ ਤੇਰਾ ਸ਼ੁਕਰ ਕਰਨਾ ਜਿਹੜਾ ਕਿਰਪਾ ਕਰਕੇ ਤੂੰ ਮੈਨੂੰ ਗੁੱਝੀ ਅੱਗ ਤੋਂ ਵੀ ਬਚਾ ਲਿਆ ਹੈ। ਖੈਰ, ਜਿਹੜੀ ਬੇਨਤੀ ਮੈਂ ਕਰਨ ਲੱਗਾ ਸਾਂ ਕਿ ਬਾਬਾ ਜੀ ਨੇ ਦੇਖਿਆ ਹਜ਼ੂਰ ਬਾਰੇ, ਫਿਰ ਭਾਈ ਸਾਹਿਬ ਬਚਨ ਕਰਦੇ ਨੇ ਕਿ ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਦੁਨੀਆਂ ਸੜ ਰਹੀ ਸੀ, ਕਿਉਂ ਸੜਦੀ ਪਈ ਸੀ? ਬਾਜੋਂ ਗੁਰੂ ਗੁਬਾਰ ਹੈ, ਗੁਰੂ ਤੋਂ ਬਿਨਾਂ ਅੰਧਕਾਰ, ਗੁਰੂ ਤੋਂ ਬਿਨਾਂ ਹਨੇਰਾ। ਬਾਜੋਂ ਗੁਰੂ ਗੁਬਾਰ ਹੈ, ਖੈ ਖੈ ਕਰਦੀ ਸੁਣੀ ਲੁਕਾਈ, ਲੋਕ ਹਾਏ ਖਾਏ ਕਰਦੇ ਸਨ, ਵਿਲਕ ਰਹੇ ਸਨ। ਬਾਜੋਂ ਗੁਰੂ ਗੁਬਾਰ ਹੈ, ਖੈ ਖੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਤੇ ਭਾਈ ਸਾਹਿਬ ਕਹਿਣ ਲੱਗੇ, ਜਾਣ ਦਾ ਮਕਸਦ ਸੀ ਕਿ ਚੜਿਆ ਸੋਧਣ ਧਰਤ ਲੁਕਾਈ। ਦੂਸਰਾ ਬਚਨ ਭਾਈ ਸਾਹਿਬ ਨੇ ਇੱਕ ਹੋਰ ਕੀਤਾ, ਕਹਿਣ ਲੱਗੇ, ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤਕਾਹੀ। ਡਿੱਠੀ ਦਾ ਅਰਥ ਅੰਤਰ ਆਤਮੇ ਸਭ ਕੁਝ ਤੱਕਿਆ, ਜਿੱਥੇ ਜਿੱਥੇ ਕੋਈ ਜੀਵ ਰਹਿ ਰਿਹਾ ਸੀ। ਤੀਜਾ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਕੱਲੀ ਡਿੱਠੀ ਹੀ ਨਹੀਂ, ਕੇਵਲ ਅੱਗ ਬਲਦੀ ਨਹੀਂ ਵੇਖੀ। ਦੇਖੋ ਗੁਰਮੁਖੋ, ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ, ਦੂਰ ਖਲੋ ਕੇ ਦੇਖਣਾ ਹੋਰ ਬਾਤ ਹੈ, ਪਰ ਉਸ ਅੱਗ ਵਿੱਚ ਕੁੱਦ ਕੇ ਦੌੜ ਕੇ ਉਸ ਅੱਗ ਨੂੰ ਬੁਝਾ ਦੇਣਾ, ਇਹ ਪਰਉਪਕਾਰੀ ਸੁਭਾਅ ਹੈ। ਦੋ ਬਚਨ ਭਾਈ ਸਾਹਿਬ ਨੇ ਕਹਿਣ ਲੱਗੇ, ਬਾਬਾ ਜੀ ਨੇ ਅੱਗ ਦੇਖੀ, ਨੌ ਖੰਡ ਪ੍ਰਿਥਵੀ ਵਿੱਚ ਦੇਖੀ। ਪਰ ਅਗਲਾ ਬਚਨ ਕੀਤਾ, ਕਹਿਣ ਲੱਗੇ, ਕੱਲੀ ਦੇਖ ਕੇ ਤਮਾਸ਼ਗੀਰ ਨਹੀਂ ਬਣ ਕੇ ਦੇਖਦੇ ਰਹੇ। ਕਹਿਣ ਲੱਗੇ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਬਾਬਾ ਜੀ ਨੇ ਦੇਖਿਆ ਤੇ ਸ਼ਾਂਤੀ ਵਰਤਾਈ, ਬਾਬਾ ਜੀ ਨੇ ਦੇਖਿਆ ਤੇ ਬਾਣੀ ਦੇ ਤਰੌਂਕੇ ਦਿੱਤੇ। ਇਸੇ ਹੀ ਜਗਤ ਜਲੰਦੇ ਨੂੰ ਠਾਰਨ ਦੇ ਲਈ ਹਜ਼ੂਰ ਜਗਨਨਾਥਪੁਰੀ ਪਹੁੰਚਦੇ ਨੇ। ਉੱਥੇ ਇਹ ਬਚਨ ਕੀਤਾ ਜਾਂਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਗਨਨਾਥ ਦੇ ਮੰਦਿਰ ਤੋਂ ਬਾਹਰ ਜਾ ਬੈਠੇ ਨੇ। ਇਸ ਬੇਨਤੀ ਨੂੰ ਸਮਝਿਓ, ਮੈਂ ਆਰੰਭ ਵਿੱਚ ਅਰਜ਼ ਕੀਤੀ, ਕਈ ਵਾਰੀ ਜਗਾਉਣ ਵਾਲੇ ਨੂੰ ਕਈ ਨਫ਼ਰਤ ਨਾਲ ਦੇਖਦੇ ਨੇ, ਕਈ ਜਗਾਉਣ ਵਾਲੇ ਦਾ ਸ਼ੁਕਰ ਕਰਦੇ। ਧੰਨ ਗੁਰੂ ਨਾਨਕ ਸਾਹਿਬ ਜੀ ਗਏ, ਹਜ਼ੂਰ ਉੱਥੇ ਬੈਠੇ ਨੇ ਤੇ ਬਾਬਾ ਜੀ ਦਾ ਲਿਬਾਸ ਵੀ ਉੱਥੇ ਭਗਵਾਂ ਸੀ, ਤੇ ਲਿਬਾਸ ਦਾ ਅਰਥ ਕੇਵਲ ਇੱਕ ਰੰਗ ਤੱਕ ਬੱਧਿਆ ਹੋਇਆ ਬਾਬਾ ਜੀ ਦਾ ਜੀਵਨ ਨਹੀਂ। ਪੇਖ ਤਾਂ ਪਾਇਆ ਸੀ ਕਿ ਲੋਕ ਹੋ ਸਕਦਾ ਕੱਪੜਿਆਂ ਨਾਲ ਜੁੜੇ ਹੋਏ ਕਿਤੇ ਮੇਰੇ ਨੇੜੇ ਆ ਜਾਣ ਤੇ ਉਹਨਾਂ ਨੂੰ ਇਸ ਅਸਲੀਅਤ ਤੋਂ ਜਾਣੂ ਕਰਾ ਦਿਆਂ ਕਿ ਆਹ ਕੱਪੜਿਆਂ ਵੀ ਜੜੇ ਹੋਇਆ, ਜਿਹੜਾ ਸਰੀਰ ਕੱਪੜਾ ਰੱਬ ਨੇ ਦਿੱਤਾ ਇਹਨੂੰ ਖੰਡਾਣ ਲੱਗਿਆ ਪਰਮਾਤਮਾ ਤੱਕ ਪਹੁੰਚ ਜਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ, ਉੱਥੇ ਵਿਚਾਰ ਚਰਚਾ ਹੋਈ। ਸ਼ਾਮ ਦਾ ਵੇਲਾ ਹੋਇਆ ਤੇ ਉਸ ਵੇਲੇ ਪਾਂਡਿਆਂ ਨੇ ਜਗਨਨਾਥ ਜੀ ਦੀ ਆਰਤੀ ਉਤਾਰਨੀ ਸੀ ਤੇ ਆਰਤੀ ਉਤਾਰਨ ਵਾਸਤੇ ਉਹ ਇਕੱਠੇ ਹੋਏ ਤੇ ਆਰਤੀ ਦੇ ਵਿੱਚ ਥਾਲ ਲਿਆਏ, ਦੀਵੇ ਜਗਾਏ, ਸੁਗੰਧੀ ਵਾਲੇ ਪਦਾਰਥ ਰੱਖੇ, ਚਮਕਦੇ ਹੋਏ ਕੀਮਤੀ ਮੋਤੀ ਰੱਖੇ ਤੇ ਨਾਲ ਆਰਤੀ ਉਤਾਰਦਿਆਂ ਕਈ ਤਰ੍ਹਾਂ ਦੇ ਨਾਦ ਭੇਰੀਆਂ ਵੱਜਣ ਲੱਗੀਆਂ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉੱਠੇ ਨਹੀਂ, ਹਜ਼ੂਰ ਉੱਠੇ ਨਹੀਂ, ਪਰ ਇਹਨੂੰ ਇਸ ਨਜ਼ਰੀਏ ਨਾਲ ਨਾ ਤੱਕਿਓ ਕਿ ਸ਼ਾਇਦ ਇੱਕ ਫਿਰਕਾ, ਇੱਕ ਬੰਦੇ, ਇੱਕ ਧਰਮ ਸਥਾਨ ਲਈ। ਬਾਬਾ ਜੀ ਤਾਂ ਉੱਥੇ ਵੀ ਨਹੀਂ ਸਨ ਉੱਠੇ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਨਮਾਜ਼ ਪੜ੍ਹਨ ਵਾਸਤੇ ਨਵਾਬ ਤੇ ਕਾਜ਼ੀ ਦੋਵੇਂ ਉੱਠਦੇ ਤੇ ਬੈਠਦੇ ਸਨ। ਇਸ ਨਜ਼ਰੀਏ ਨਾਲ ਤੱਕਿਓ, ਉੱਥੇ ਬੈਠਕ ਕੇਵਲ ਪਖੰਡ ਸੀ ਤੇ ਇੱਥੇ ਕੇਵਲ ਦੀਵੇ ਬਾਲੇ ਜਾ ਰਹੇ ਸਨ ਤੇ ਅੰਦਰ ਹਨੇਰਾ ਸੀ। ਹਜ਼ੂਰ ਕਿਰਪਾਲੂ ਜੀ ਉੱਠੇ ਨਹੀਂ ਤੇ ਆਰਤੀ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿਣ ਲੱਗੇ, ਤੂੰ ਪਰਮਾਤਮਾ ਨੂੰ, ਪਰਮੇਸ਼ਵਰ ਨੂੰ ਮੰਨਣਾ ਹੈ? ਦਾਤਾਰ ਜੀ ਨੇ ਕਿਹਾ, ਕਿਉਂ ਨਹੀਂ, ਉਸ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ। ਕਹਿਣ ਲੱਗੇ, ਜੇ ਮੰਨਦੇ ਹੋ ਤੇ ਫਿਰ ਜਦੋਂ ਆਰਤੀ ਉਤਾਰੀ ਗਈ ਤੁਸੀਂ ਉਸ ਆਰਤੀ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਮਿਹਰ ਕਰਕੇ ਫਿਰ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ, ਇਤਿਹਾਸ ਕਹਿੰਦਾ ਹੈ ਕਿ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ। ਕਹਿਣ ਲੱਗੇ, ਅਸੀਂ ਕੌਣ ਖਾਂ ਸਾਈਂ ਦੀ ਆਰਤੀ ਉਤਾਰਨ ਵਾਲੇ? ਦੇਖੋ, ਉਸ ਭਗਵਾਨ ਦੀ, ਉਸ ਜਗਨਨਾਥ ਦੀ, ਜਗਤ ਦੇ ਨਾਥ ਵਾਹਿਗੁਰੂ ਜੀ ਦੀ, ਸਰਬ ਵਿਆਪਕ ਦੀ ਆਰਤੀ ਉਤਰਦੀ ਪਈ ਹੈ। ਆਓ ਉਹਦੀ ਆਰਤੀ ਵਿੱਚ ਸ਼ਾਮਲ ਹੋ ਕੇ ਅੰਦਰ ਦੇ ਅਨੁਪ ਵਿੱਚ ਉਤਰ ਕੇ ਆਰਤੀ ਦੀ ਆਵਾਜ਼ ਨੂੰ, ਉਸ ਦੀਵੇ ਦੇ ਰੋਸ਼ਨੀ ਨੂੰ ਆਪਣੇ ਅੰਦਰ ਮਹਿਸੂਸ ਕਰੀਏ। ਹਜ਼ੂਰ ਨੇ ਉੱਥੇ ਸ਼ਬਦ ਉਚਾਰਨ ਕੀਤਾ। ਦਾਤਾਰ ਜੀ ਦੇ ਸ਼ਬਦ ਵੱਲ ਚੱਲਣ ਤੋਂ ਪਹਿਲਾਂ ਦੇਖੋ, ਗੁਰਮਤ ਦਾ ਮਾਰਗ ਅੰਤਰ ਯਾਤਰਾ ਦਾ ਮਾਰਗ ਹੈ, ਇਹ ਬਾਹਰ ਦੀ ਭਟਕਣਾ ਦਾ ਮਾਰਗ ਨਹੀਂ। ਜੇ ਅਸੀਂ ਸੋਚੀਏ ਵੀ ਪਰਮਾਤਮਾ ਜਾਂ ਖੁਦਾ ਜਾਂ ਰੱਬ ਜਾਂ ਵਾਹਿਗੁਰੂ ਕਿਸੇ ਚਾਰ ਦੀਵਾਰੀ ਵਿੱਚ ਬੰਦ ਹੈ, ਉੱਥੇ ਜਾਵਾਂਗੇ ਤੇ ਤਾਂ ਹੀ ਰੱਬ ਮਿਲੇਗਾ, ਇਸ ਗੱਲ ਨੂੰ ਮਨ ਵਿੱਚੋਂ ਆਪਾਂ ਕੱਢ ਦਈਏ। ਕਈ ਵਾਰੀ ਅਸੀਂ ਦਿਸ਼ਾਵਾਂ, ਨਾਵਾਂ, ਥਾਵਾਂ ਦੇ ਨਾਂ ਤੇ ਝਗੜੇ ਖੜੇ ਕਰ ਦਿੰਦੇ ਹਾਂ, ਦਿਸ਼ਾਵਾਂ, ਥਾਵਾਂ ਤੇ ਨਾਵਾਂ ਤੇ ਝਗੜੇ ਕਰਨੇ ਹਾਂ, ਪਰ ਜਿਹਦੇ ਨਾਮ ਤੇ ਝਗੜੇ ਪਾਉਂਦੇ ਹਾਂ ਉਸ ਪਰਮਾਤਮਾ ਦਾ ਨਾਮ ਕਦੀ ਹਿਰਦੇ ਵਿੱਚ ਟਿਕਿਆ? ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਤੇ ਹਰ ਇੱਕ ਗੱਲ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਮਿਲੇਗਾ। ਹਜ਼ੂਰ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ ਹੋ, ਮੈਂ ਕੁਝ ਭਗਤਾਂ ਦੇ ਬਚਨ ਸਾਂਝੇ ਕਰਨੇ ਨੇ, ਰਵਿਦਾਸ ਜੀ, ਉਸ ਤੋਂ ਬਾਅਦ ਪੀਪਾ ਜੀ, ਕਬੀਰ ਸਾਹਿਬ ਜੀ, ਧੰਨਾ ਜੀ, ਇਹਨਾਂ ਦੀ ਰਚਨਾ ਵਿੱਚੋਂ ਇਸ ਸ਼ਬਦ ਦੀ ਆਪਾਂ ਵਿਆਖਿਆ ਕਰਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ, ਅੱਲਾਹ ਏਕ ਮਸੀਤ ਬਸਤ ਹੈ। ਤੂੰ ਕਹਿੰਦਾ ਵੀ ਰੱਬ ਪਰਮਾਤਮਾ, ਅੱਲਾ ਸ਼ਬਦ ਵਰਤਿਆ ਵੀ ਅੱਲਾ ਕੇਵਲ ਇੱਕ ਮਸੀਤ ਵਿੱਚ ਰਹਿੰਦਾ ਹੈ, ਤੇ ਮੈਨੂੰ ਇੱਕ ਗੱਲ ਸਮਝਾ, ਇੱਕ ਪਾਸੇ ਅੱਲਾ ਨੂੰ ਪਰਵਤਗਾਰ ਕਹਿੰਦਾ ਤੇ ਜੇ ਉਹ ਪਰਵਤਗਾਰ ਹੈ ਤੇ ਚਾਰ ਦੀਵਾਰੀ ਵਿੱਚ ਬੰਦ ਰਹਿਣ ਵਾਲਾ ਅੱਲਾ ਜਿਹੜੇ ਚਾਰ ਦੀਵਾਰੀ ਤੋਂ ਬਾਹਰ ਜੀਵ ਪੈਦਾ ਕੀਤੇ ਉਹਨਾਂ ਦੀ ਸੰਭਾਲ ਕੌਣ ਕਰਦਾ ਹੈ? ਜੇ ਪਰਵਤਗਾਰ ਹੈ ਤੇ ਫਿਰ ਚਾਰਿੰਗ ਦਿਸ਼ਾਵਾਂ ਵੱਲ ਕਿਹੜੀ ਥਾਂ ਜਿੱਤੇ ਉਹ ਨਹੀਂ? ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਇੱਕ ਨੇ ਮਸੀਤ ਚ ਕਿਹਾ ਤੇ ਦੂਸਰੇ ਨੇ ਕਿਹਾ ਖਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਾ ਖੇਰਾ। ਸਾਹਿਬ ਨੇ ਕਿਹਾ ਕੱਲਾ ਇਹ ਥਾਂ ਹੀ ਨਹੀਂ, ਤੂੰ ਦਿਸ਼ਾ ਤੇ ਵੀ ਝਗੜਾ ਕਰ ਲਿਆ। ਅੱਲਾ ਇੱਕ ਮਸੀਤ ਬਸਤਾ ਹੈ, ਅਵਰ ਮੁਲਕ ਕਿਸ ਕੇਰਾ, ਖਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਾ ਖੇਰਾ। ਦੱਖਣ ਦੇਸ਼ ਹਰੀਕਾ ਵਾਸਾ ਜਗਨਨਾਥਪੁਰੀ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮੁਕਾਮਾ ਮੱਕਾ ਕਾਬਾ ਪੱਛਮ ਵੱਲ। ਤੇ ਗੁਰਮਤ ਨੇ ਕਿਹਾ ਭਲਿਆ, ਕਿਉਂ ਦੱਖਣ ਤੇ ਪੱਛਮ ਮੂਰਤ ਤੇ ਮਸੀਤ ਦੇ ਝਗੜੇ ਵਿੱਚ ਪੈ ਗਏ? ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ। ਪਰਮਾਤਮਾ ਤਾਂ ਤੇਰੇ ਦਿਲ ਵਿੱਚ ਵੱਸਦਾ, ਅੰਦਰ ਵਾਲੇ ਮੰਦਿਰ ਵਿੱਚ ਝਾਤੀ ਮਾਰ ਕੇ ਦੇਖ, ਅੰਦਰ ਵਾਲੀ ਮਸੀਤ ਵਿੱਚ ਨਿਗਾਹ ਗਡਾ ਕੇ ਦੇਖ, ਪਰਮਾਤਮਾ ਤਾਂ ਤੇਰੇ ਅੰਦਰ ਦੀ ਮਸੀਤ ਵਿੱਚ ਹੈ, ਅੰਦਰ ਦੇ ਇਸ ਮੰਦਿਰ ਵਿੱਚ ਹੈ। ਹੁਣ ਇਸ ਦੀ ਵਿਆਖਿਆ ਲਈ ਇੱਕ ਬੇਨਤੀ ਹੋਰ, ਹਾਂ ਜਦੋਂ ਆਪਾਂ ਅੰਦਰ ਅਨੁਭਵ ਕਰਾਂਗੇ, ਕਿਉਂਕਿ ਅੱਜ ਦਾ ਸ਼ਬਦ ਜਿਹੜਾ ਹੈ ਨਾ ਉਹ ਬਾਹਰ ਮੁਖੀ ਦੀ ਵੀ ਬਹੁਤ ਵਿਆਖਿਆ ਕਰੇਗਾ। ਜਦੋਂ ਅਸੀਂ ਅੰਦਰ ਦੇਖਾਂਗੇ ਤੇ ਪਿਆਰਿਓ ਅੰਦਰ ਦਾ ਸਕੂਨ ਬਾਹਰ ਵੀ ਪ੍ਰਤੀਤ ਹੋਵੇਗਾ। ਬਾਬਾ ਜੀ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਸਰੀਰ ਘਰ ਵਿੱਚ, ਇਸ ਖਿਰਦੇ ਘਰ ਵਿੱਚ ਸੁੱਖ ਹੈ ਤੇ ਬਾਹਰ ਸੁੱਖ ਹੈ, ਜੇ ਅੰਦਰੋਂ ਬੰਦਾ ਕਲਪਿਆ ਤੇ ਬਾਹਰ ਭਾਵੇਂ ਫੁੱਲਾਂ ਦੀ ਬਗੀਚੀ ਵਿੱਚ ਵੀ ਤੁਰਿਆ ਫਿਰੇ। ਬਾਬਾ ਜੀ ਨੇ ਤੇ ਕਹਿ ਦਿੱਤਾ ਬਸੰਤ ਵਿੱਚ ਸਾਰੇ ਗੀਤ ਗਾਉਂਦੇ ਨੇ ਖੁਸ਼ੀ ਦੇ, ਪਰ ਜਿਹੜਾ ਅੰਦਰੋਂ ਭੁੱਜਾ ਉਹ ਬਸੰਤ ਦੀ ਰੁੱਤ ਵਿੱਚ ਵੀ ਸੜਿਆ ਰਹਿੰਦਾ ਹੈ। ਨਾਨਕ ਤਿੰਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੈ ਜਲੰਤ। ਉਹ ਸੜਦੇ ਪਏ, ਤੜਫਦੇ। ਹਜ਼ੂਰ ਨੇ ਕਿਹਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਅੰਦਰ ਸੁੱਖ ਹੈ ਤੇ ਬਾਹਰ ਸੁੱਖ ਹੈ, ਪਿਆਰਿਆ ਬਾਹਰ ਪਰਮਾਤਮਾ ਨੂੰ ਢੂੰਡਣ ਵਾਲਿਆ, ਜੇ ਅੰਦਰੋਂ ਢੂੰਡ ਲਿਆ ਤੇ ਬਾਹਰ ਕੋਈ ਥਾਂ ਐਸੀ ਨਹੀਂ ਜਿੱਥੇ ਪਰਮਾਤਮਾ ਨਹੀਂ। ਜੇ ਅੰਦਰ ਹਨੇਰੇ ਵਿੱਚ ਡੁੱਬੇ ਤੇ ਬਾਹਰ ਕਿੱਧਰ ਭਟਕਣਾ ਪਿਆ? ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਪਰ ਕਦੋਂ ਕਹੋ ਨਾਨਕ ਗੁਰ ਮੰਤਰ ਦ੍ਰਿੜਾ ਹੈ। ਹਜ਼ੂਰ ਨੇ ਕਿਹਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਪੀਪਾ ਜੀ ਦੇ ਬਚਨ ਪੜ੍ਹੇ ਤੇ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਿਛ ਆਏਬੋ ਨਾ ਕਿਛ ਜਾਏਬੋ ਰਾਮ ਕੀ ਦੁਖਾਈ। ਇਹਦੇ ਅਰਥ ਅੱਗੇ ਮੈਂ ਚੱਲ ਕੇ ਕਰਨਾ, ਤੇ ਯਤਨ ਸਿਰਫ ਗੁਰਮੁਖੋ ਇਤਨਾ ਹੁੰਦਾ, ਮੈਨੂੰ ਰਸ ਆ ਰਿਹਾ ਕਿਉਂਕਿ ਤੁਸੀਂ ਬਾਣੀ ਸਮਝਣ ਵਾਲੇ ਹੋ, ਕਿਉਂਕਿ ਕਈ ਵਾਰੀ ਬਾਣੀ ਦੇ ਪ੍ਰਮਾਣਾਂ ਦੀ ਵਿਆਖਿਆ ਬਾਣੀ ਵਿੱਚ ਰਹਿ ਕੇ ਕਰਨੀ ਹੋਵੇ ਜੇ ਸਮਝ ਨਾ ਪਏ ਤੇ ਕਈ ਵਾਰੀ ਸੋਚਨੇ ਸ਼ਬਦ ਹੀ ਪੜੀ ਗਏ। ਅਸਲ ਵਿੱਚ ਜੇ ਸੱਚ ਜਾਣੋ ਸਾਨੂੰ ਬਾਹਰ ਮਜਬੂਰੀ ਵਸ ਕਈ ਵਾਰੀ ਵਿਚਾਰ ਵਿੱਚੋਂ ਨਿਕਲਣਾ ਪੈਂਦਾ। ਹਰ ਇੱਕ ਦਾ ਤਲ ਉਤਨਾ ਬਾਣੀ ਨੂੰ ਸਮਝਣ ਵਾਲਾ ਨਹੀਂ ਹੁੰਦਾ। ਜੇ ਬਾਣੀ ਵਿੱਚ ਰਹਿ ਕੇ ਬਾਣੀ ਦੀ ਵਿਆਖਿਆ ਕਰਾਂਗੇ ਨਾ ਗੁਰਮੁਖੋ, ਸਹੀ ਅਰਥਾਂ ਵਿੱਚ ਉਹ ਕਥਾ ਹੀ ਰਸ ਬਣ ਜਾਏਗੀ, ਉਹ ਕਥਾ ਵੀ ਸਿਮਰਨ ਬਣੇਗੀ, ਉਹ ਕੀਰਤਨ ਵੀ ਸਿਮਰਨ ਬਣ ਜਾਏਗਾ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਖਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਿਛ ਆਏਬੋ ਨਾ ਕਿਛ ਜਾਏਬੋ ਰਾਮ ਕੀ ਦੁਹਾਈ। ਜੋ ਬ੍ਰਹਿਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ, ਪੀਪਾ ਪਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਹਜ਼ੂਰ ਨੇ ਦੇਖੋ ਕਿੱਥੇ ਮੰਦਰ ਕਿੱਥੇ ਭਗਵਾਨ, ਤੇ ਖੋਜਣ ਕਿੱਥੇ ਬੰਦਾ ਤੁਰ ਪਿਆ ਤੇ ਪਰਮਾਤਮਾ ਹੈ ਕਿੱਥੇ, ਵੇ ਲੱਭਣ ਕਿੱਥੇ ਚੱਲ ਪਿਆ? ਕਿਉਂਕਿ ਜਿੰਨੀ ਦੇਰ ਤੱਕ ਅੰਦਰ ਨੂੰ ਸੰਭਾਲਦੇ ਨਹੀਂ ਗੁਰਮੁਖੋ, ਓਨੀ ਦੇਰ ਤੱਕ ਬਾਹਰ ਦੇ ਖੇੜੇ ਨਹੀਂ ਮਿਲਣੇ। ਖੇਡ ਤਾਂ ਸਾਰੀ ਅੰਦਰੋਂ ਚੱਲਦੀ ਪਈ ਹੈ। ਚੀਨ ਵਿੱਚ ਇੱਕ ਬੜੀ ਸੋਹਣੀ ਕਹਾਵਤ ਕਹਾਣੀ ਹੈ ਕਿ ਇੱਕ ਬਜ਼ੁਰਗ ਮਾਈ ਫੁੱਲਾਂ ਦੀ ਨਿੱਕੀ ਜੀ ਬਗੀਚੀ ਬਣਾ ਕੇ ਆਪਣੇ ਘਰ ਵਿੱਚ ਬੈਠੀ ਹੈ। ਫਿਰ ਇਹਦੇ ਅਰਥਾਂ ਵੱਲ ਆਉਣਾ, ਕਾਇਓ ਦੇਵਾ ਕਾਇਓ ਦੇਵਲ, ਫੁੱਲਾਂ ਦੀ ਬਗੀਚੀ, ਉਹਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਆਪਣੀ ਇਸ ਕਿਆਰੀ ਵਿੱਚ ਲਾਏ ਨੇ ਤੇ ਰੋਜ਼ਾਨਾ ਫੁੱਲਾਂ ਦੀ ਬਗੀਚੀ ਵਿੱਚ ਸਵੇਰੇ ਸ਼ਾਮ ਆਉਣਾ, ਇੱਕ ਇੱਕ ਬੂਟੇ ਨੂੰ ਦੇਖਣਾ ਹੈ, ਪੱਤਿਆਂ ਦੇ ਰੰਗ ਦੇਖਣੇ ਨੇ, ਆਪਣੇ ਕੋਲੋਂ ਉਸ ਨੇ ਪਾਣੀ ਵੀ ਲਾਣਾ ਹੈ, ਉਹਨਾਂ ਫੁੱਲਾਂ ਨੂੰ ਤਾਕਤ ਵਾਸਤੇ ਉਹਨੇ ਖਾਦ ਵੀ ਪਾਣੀ ਹੈ। ਤੇ ਇਹ ਮਾਈ ਔਰਤ ਕੁਛ ਦਿਨਾਂ ਲਈ ਆਪਣੇ ਘਰ ਤੋਂ ਕਿਤੇ ਦੂਰ ਜਾਣ ਲੱਗੀ ਕਿਸੇ ਰਿਸ਼ਤੇ ਵਿੱਚ, ਤੇ ਜਿਹੜਾ ਪੁੱਤਰ ਇਹਦੇ ਘਰ ਵਿੱਚ ਸੀ ਉਸ ਨੂੰ ਤੁਰ ਲੱਗਿਆ ਇੱਕ ਗੱਲ ਕਿ ਬੇਟਾ ਮੈਂ ਇਹ ਫੁੱਲ ਤੇਰੀ ਤਰ੍ਹਾਂ ਪਾਲੇ ਨੇ, ਮੈਂ ਇਹਨਾਂ ਫੁੱਲਾਂ ਦੀ ਬਗੀਚੀ ਨੂੰ ਤੇਰੀ ਤਰ੍ਹਾਂ ਸੰਭਾਲਿਆ ਹੈ, ਇੱਕ ਕੰਮ ਕਰੀ ਕਿ ਮੇਰੇ ਤੋਂ ਬਾਅਦ ਦੇਖੀ ਕਿਤੇ ਇਹ ਬੂਟਿਆਂ ਦੇ ਪੱਤੇ ਮੁਰਝਾ ਨਾ ਜਾਣ, ਇਹਦਾ ਖਿਆਲ ਕਰੀ ਕਿ ਫੁੱਲ ਜਿਹੜੇ ਨੇ ਜਿਹੜੇ ਅਜੇ ਖਿੜਨ ਵਾਲੇ ਨੇ ਕਿਤੇ ਇਹ ਫੁੱਲ ਰਸਤੇ ਵਿੱਚ ਅੱਧ ਵਿਚਾਲੇ ਹੀ ਨਾ ਮੁਰਝਾ ਜਾਣ, ਬਸ ਹੋਰ ਕੰਮ ਕੋਈ ਨਾ ਕਰੀ, ਬਸ ਮੇਰੀ ਬਗੀਚੀ ਦਾ ਖਿਆਲ ਰੱਖੀ, ਇਹ ਫੁੱਲ ਖਿੜੇ ਰਹਿਣ। ਆਪਾਂ ਕੀ ਕਰਨੇ ਆ ਤੇ ਕਰਨਾ ਕੀ ਚਾਹੀਦਾ ਹੈ? ਉਸ ਨੌਜਵਾਨ ਨੇ ਕਿਹਾ ਅੰਮਾ ਜਾਂ ਮਾਂ, ਆਪ ਜੀ ਨੇ ਹੁਕਮ ਕੀਤਾ ਤੇ ਮੈਂ ਇਸ ਕਿਆਰੀ ਦਾ ਤਹਿ ਦਿਲੋਂ ਤਨ ਦੇਹੀ ਨਾਲ ਆਪਣੇ ਮਨ ਤੋਂ ਸੰਭਾਲ ਕਰਾਂਗਾ, ਸਭ ਕੁਝ ਛੱਡ ਕੇ ਇਹਨੂੰ ਸੰਭਾਲਾਂਗਾ। ਕਦੀ ਬਗੀਚੀ ਵਿੱਚ ਪਹਿਲਾਂ ਨਹੀਂ ਸੀ ਆਇਆ, ਮਾਂ ਚਲੀ ਗਈ, ਦੂਸਰੇ ਦਿਨ ਬਗੀਚੀ ਵਿੱਚ ਆਇਆ, ਇਹਨੇ ਖਿੜੇ ਹੋਏ ਫੁੱਲਾਂ ਦੇ ਪੇਡੇ ਦੇਖੇ, ਦੇਖ ਕੇ ਬੜਾ ਪ੍ਰਸੰਨ ਸੀ। ਤੀਸਰੇ ਦਿਨ ਆਇਆ, ਕੀ ਦੇਖਦਾ ਕਿ ਥੋੜੇ ਥੋੜੇ ਪੱਤੇ ਜਿਹੜੇ ਨੇ ਉਹ ਕੁਮਲਾਣ ਲੱਗ ਪਏ ਨੇ। ਇਹਨੇ ਬਸਤਰ ਲਿਆ, ਕੱਪੜਾ ਲੈ ਕੇ ਫੁੱਲਾਂ ਦੀਆਂ ਪੱਤੀਆਂ ਨੂੰ ਝਾੜਨ ਲੱਗਾ ਕਿ ਸ਼ਾਇਦ ਇਹ ਬਾਹਰ ਜੰਮੀ ਕੋਈ ਧੂੜ ਕਰਕੇ ਮੁਰਝਾਉਂਦੇ ਪਏ ਨੇ। ਇਹਨੇ ਸਾਰਾ ਦਿਨ ਪੱਤੇ ਝਾੜੇ, ਸ਼ਾਮ ਵੇਲੇ ਘਰ ਚਲਾ ਗਿਆ। ਤੀਸਰੇ ਦਿਨ ਆਇਆ ਕਿ ਦੇਖਦਾ ਕਿ ਪੱਤੀਆਂ ਦੇ ਨਾਲ ਜਿਹੜੇ ਫੁੱਲੇ ਫੁੱਲ ਅਜੇ ਅੱਧ ਖਿੜੇ ਸਨ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਡੰਡੀਆਂ ਜਿਹੜੀਆਂ ਨੇ ਉਹ ਵੀ ਮੁਰਝਾਉਣ ਲੱਗ ਪਈਆਂ। ਫੁੱਲ ਮੁਰਝਾਏ, ਪੱਤੇ ਮੁਰਝਾ ਗਏ। ਇੱਥੇ ਬਸ ਨਹੀਂ, ਫੁੱਲਾਂ ਤੇ ਪੱਤਿਆਂ ਦੇ ਮੁਰਝਾਉਣ ਤੋਂ ਬਾਅਦ ਫੁੱਲਾਂ ਦੇ ਤਣੇ ਵੀ ਸੁੱਕਣੇ ਸ਼ੁਰੂ ਹੋ ਗਏ। ਇਹ ਸੋਚ ਵਿੱਚ ਪੈ ਗਿਆ ਕਿ ਇਹਨਾਂ ਫੁੱਲਾਂ ਨੂੰ ਹੋਇਆ ਕੀ ਕਿ ਸਵੇਰ ਤੋਂ ਸ਼ਾਮ ਤੱਕ ਮੈਂ ਕਿਆਰੀ ਵਿੱਚ ਰਹਿੰਦਾ ਵਾਂ, ਮਾਂ ਤਾਂ ਕਵੇਰੇ ਸਵੇਰੇ ਸ਼ਾਮ ਆਉਂਦੀ ਸੀ, ਮੈਂ ਤਾਂ 8 ਘੰਟੇ 9 ਘੰਟੇ ਇਸ ਕਿਆਰੀ ਵਿੱਚ ਰਹਿੰਦਾ, ਇੱਕ ਇੱਕ ਪੱਤੇ ਨੂੰ ਮੈਂ ਝਾੜਨਾ, ਫੁੱਲ ਨੂੰ ਹੱਥਾਂ ਨਾਲ ਸਾਫ਼ ਕਰਨਾ, ਪਰ ਫਿਰ ਵੀ ਇੰਨੀ ਮਿਹਨਤ ਦੇ ਬਾਵਜੂਦ ਇਹ ਫੁੱਲਾਂ ਦੀ ਕਿਆਰੀ ਸੁੱਕ ਗਈ, ਇਹ ਫੁੱਲਾਂ ਦੇ ਤਣੇ ਸੁੱਕ ਗਏ। ਮਾਂ ਪਤਾ ਨਹੀਂ ਕਿਉਂ ਇਹ ਮੈਨੂੰ ਦੇਖ ਕੇ ਕੀ ਕਹੇਗੀ। ਤੇ ਕਹਿੰਦੇ ਨੇ ਜਦੋਂ ਆਈ ਮਾਈ ਉਹ ਸਭ ਤੋਂ ਪਹਿਲਾਂ ਆਪਣੀ ਫੁੱਲਾਂ ਦੀ ਕਿਆਰੀ ਵਿੱਚ ਗਈ, ਫੁੱਲਾਂ ਦੀ ਬਾਗੀਚੀ ਵਿੱਚ ਗਈ। ਉਹ ਦੇਖ ਕੇ ਇੱਕੋ ਦਮ ਰੋ ਪਈ, ਕਹਿਣ ਲੱਗੀ ਬੇਟਾ ਮੈਨੂੰ ਇਹ ਆਸ ਨਹੀਂ ਸੀ ਕਿ ਤੂੰ ਮੇਰੇ ਤੋਂ ਬਾਅਦ ਫੁੱਲਾਂ ਨਾਲ ਇੰਨਾ ਬੁਰਾ ਕਰੇਗਾ। ਦੇਖ ਪੱਤੇ ਸੁੱਕ ਗਏ, ਫੁੱਲ ਝੜ ਗਏ, ਤਣੇ ਜਿਹੜੇ ਨੇ ਬਿਲਕੁਲ ਸੁੱਕੀ ਲੱਕੜ ਬਣ ਕੇ ਰਹਿ ਗਏ, ਹਰਿਆਵਲ ਚਲੀ ਗਈ, ਸੁਗੰਧੀ ਚਲੀ ਗਈ, ਖੇੜਾ ਚਲਾ ਗਿਆ, ਤੂੰ ਇਹਨਾਂ ਫੁੱਲਾਂ ਦੀ ਸੰਭਾਲ ਨਹੀਂ ਕੀਤੀ? ਤੇ ਬੱਚੇ ਨੇ ਰੋਕ ਕੇ ਕਿਹਾ ਮਾਂ ਸੱਚ ਜਾਣੀ ਤੂੰ ਤਾਂ ਸ਼ਾਇਦ 2 ਵੇਲੇ ਆਉਂਦੀ ਸੈਂ ਬਗੀਚੀ ਵਿੱਚ, ਮੈਂ ਤਾਂ ਸਾਰਾ ਸਾਰਾ ਦਿਨ ਇਹਦੇ ਵਿੱਚ ਬੈਠਾ ਰਹਿੰਦਾ ਸਾਂ। ਆਹ ਦੇਖ ਬਸਤਰ, ਮੈਂ ਪੱਤੇ ਝਾੜੇ, ਫੁੱਲ ਸਾਫ਼ ਕੀਤੇ, ਮੈਂ ਤਣੇ ਸਾਫ਼ ਕੀਤੇ, ਪਰ ਇੰਨਾ ਪਿਆਰ ਕਰਨ ਦੇ ਬਾਵਜੂਦ ਵੀ ਫੁੱਲ ਮੁਰਝਾ ਗਏ। ਤੇ ਮਾਂ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਬੇਟਾ ਜਿਹੜਾ ਕੰਮ ਕਰਨਾ ਸੀ ਉਹ ਤੇ ਤੂੰ ਕੀਤਾ ਨਹੀਂ। ਕਹਿਣ ਲੱਗੀ ਕਿ ਪੁੱਛਦਾ ਕਿਹੜਾ? ਤੇ ਮਾਈ ਨੇ ਕਿਹਾ ਤੂੰ ਬਾਹਰੋਂ ਪੱਤੇ ਝਾੜੇ, ਫੁੱਲ ਝਾੜੇ, ਤਣੇ ਸਾਫ਼ ਕੀਤੇ, ਬੇਟਾ ਬਾਹਰ ਦੇ ਝਾੜਨ ਨਾਲ ਕਦੀ ਵੀ ਖੇੜਾ ਨਹੀਂ ਆਉਂਦਾ, ਫੁੱਲ ਤਾਂ ਜਿਉਂਦੇ ਰਹਿ ਸਕਦੇ ਸਨ ਜੇ ਇਹਨਾਂ ਦੀਆਂ ਜੜ੍ਹਾਂ ਵਿੱਚ ਪਾਣੀ ਦੇ ਦਿਓ। ਜੜ੍ਹਾਂ ਦਿਸਦੀਆਂ ਨਹੀਂ, ਪਰ ਚੇਤੇ ਰੱਖੀ ਜਿਹੜਾ ਅੰਨ ਦਿਸਦਾ ਹੈ ਜੀਵਨ ਉਹਦੇ ਵਿੱਚ ਹੈ, ਜੜ ਨਜ਼ਰ ਨਹੀਂ ਆਉਂਦੀ ਪਈ। ਬੇਟਾ ਤੂੰ ਬਾਹਰ ਸਭ ਕੁਝ ਕੀਤਾ ਪਰ ਅੰਨ ਦਿਸਦੇ ਨੂੰ ਤਾਂ ਖੁਰਾਕ ਦਿੱਤੀ ਨਾ, ਅਦ੍ਰਿਸ਼ਟ ਨੂੰ ਤਾਂ ਪਾਣੀ ਦਿੱਤਾ ਨਾ। ਲਾਲ ਕਿ ਜੇ ਜੜ੍ਹਾਂ ਨੂੰ ਪਾਣੀ ਨਾ ਮਿਲੇ ਤੇ ਬਾਹਰ ਦਾ ਝਾੜਨਾ, ਬਾਹਰ ਦਾ ਸਾਫ਼ ਕਰਨਾ ਕੇਵਲ ਰੁੱਖਾਪਣ ਰਹਿ ਜਾਂਦਾ। ਸੱਚ ਜਾਣਿਓ ਗੁਰਮੁਖੋ, ਇਹ ਮਾਨਵਤਾ ਦਾ ਹਾਲ ਹੈ। ਰੱਬ ਨੇ ਤਾਂ ਸੋਹਣੀ ਕਿਆਰੀ ਬਣਾਈ, ਸਾਨੂੰ ਜੀਵਨ ਦਿੱਤਾ। ਕਹਿਣ ਲੱਗੇ ਜੇ ਕਰਮ ਕਾਂਡਾਂ ਦੇ ਨਾਲ ਤੂੰ ਬਾਹਰ ਦੇ ਇਸ਼ਨਾਨ, ਬਾਹਰ ਦੀਆਂ ਗੱਲਾਂ, ਬਾਹਰ ਦੀ ਝਾੜ ਪੂੰਜ ਵਿੱਚ ਲੱਗਾ ਰਹੇਗਾ, ਦਿਨੋਂ ਦਿਨ ਸੁੱਕ ਜਾਏਗਾ, ਤੇ ਜਿਹੜੀ ਅਦ੍ਰਿਸ਼ਟ ਤੈਨੂੰ ਦਿਸਦੀ ਨੀ ਆਤਮਾ, ਪਿਆਰਿਆ ਕਦੀ ਉਹਨੂੰ ਨਾਮ ਦਾ ਪਾਣੀ ਦੇ, ਬਾਹਰੋਂ ਝਾੜਨ ਦੀ ਲੋੜ ਨੀ, ਖੇੜਾ ਆਪਣੇ ਆਪ ਹੀ ਆ ਜਾਏਗਾ। ਫੁੱਲ ਤਾਂ ਸੁੱਕੇ ਤਾਂ ਮੁਰਝਾਏ ਕਿਉਂਕਿ ਜੜ੍ਹਾਂ ਨੂੰ ਪਾਣੀ ਨਹੀਂ ਮਿਲਿਆ, ਜੜ੍ਹਾਂ ਨੂੰ ਖੁਰਾਕ ਨਹੀਂ ਮਿਲੀ। ਜੜ੍ਹ ਨੂੰ ਖੁਰਾਕ ਮਿਲ ਜਾਏ ਤੇ ਫੁੱਲ ਪੂਰੇ ਜੋਬਣ ਤੇ ਟਹਿਕਦਾ ਹੈ, ਤੇ ਜਦੋਂ ਕਿਸੇ ਦੇ ਅੰਤਰ ਆਤਮੇ ਨੂੰ ਖੁਰਾਕ ਮਿਲ ਜਾਏ, ਪਿਆਰਿਓ ਬਾਹਰ ਭਟਕਣ ਦੀ ਲੋੜ ਨਹੀਂ, ਉਹਦਾ ਜੀਵਨ ਹੀ ਖੇੜਾ ਬਣ ਜਾਂਦਾ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕਹਿਣ ਲੱਗੇ, ਕਾਇਓ ਦੇਵਾ ਧਿਆਨ ਦਿਆ ਜੇ, ਕਾਇਆ ਹੀ ਪ੍ਰਕਾਸ਼ ਰੂਪ ਹੈ, ਇਹਦੇ ਅੰਦਰ ਪ੍ਰਭੂ ਹੈ। ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ, ਕਾਇਓ ਦੇਵਾ ਕਾਇਓ ਦੇਵਲ, ਦੇਵ ਆਲਿਆ ਦਾ ਅਰਥ ਜਿੱਥੇ ਦੇਵਤਿਆਂ ਦੀਆਂ ਮੂਰਤੀਆਂ ਹਨ। ਭਗਵਾਨ ਦੀ ਮੂਰਤੀ ਤਾਂ ਤੇਰੇ ਇਸ ਕਾਇਆ ਮੰਦਰ ਵਿੱਚ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਬਾਹਰ ਦੀ ਯਾਤਰਾ ਤੇ ਜਾਣ ਵਾਲਿਆ ਤੇਰਾ ਕਾਇਆ ਹੀ ਤੀਰਥ ਹੈ, ਕਦੀ ਇਹਦੇ ਅੰਤਰ ਯਾਤਰਾ ਕਰਕੇ ਦੇਖ, ਆਪਣੇ ਅੰਦਰ ਨੂੰ ਟਿਕਾ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨੇ ਵੇਦਾ ਕਾਇਓ ਪੂਜੋ ਪਾਤੀ। ਕਹਿਣ ਲੱਗੇ ਮੈਂ ਬਾਹਰ ਦੀਆਂ ਧੂਪਾਂ, ਬਾਹਰ ਦੇ ਪੱਤੇ, ਬਾਹਰ ਦੇ ਫੁੱਲ ਛੱਡ ਦਿੱਤੇ, ਮੈਂ ਇਸ ਅੰਦਰ ਦੀ ਕਾਇਆ ਵਿੱਚ ਹੀ ਸਭ ਕੁਝ ਪੂਜਾ ਦਾ ਸਮਾਨ ਇਕੱਤਰ ਕੀਤਾ ਹੈ। ਕਾਇਓ ਪੂਜੋ ਪਾਤੀ, ਕਹਿੰਦੇ ਨੇ ਜਦੋਂ ਪੂਜਿਆ ਕਾਇਆ ਬਹੁ ਖੰਡ ਖੋਜ ਤੇ, ਇਸ ਕਾਇਆ ਨੂੰ ਖੋਜਿਆ, ਕੋਈ ਕਾਇਆ ਨੂੰ ਖੋਜੇ ਸਹੀ ਗੁਰਮੁਖੋ, ਬੜਾ ਕੀਮਤੀ ਖਜ਼ਾਨਾ ਪਰਮਾਤਮਾ ਨੇ ਦਿੱਤਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਖੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਦ ਅਨਹਤ ਤੈਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਹਜ਼ੂਰ ਮੇਰ ਕਰਦੇ ਨੇ ਕਾਇਆ ਬਹੁ ਖੰਡ ਖੋਜ ਤੇ, ਇਸ ਕਾਇਆ ਨੂੰ ਅੰਦਰ ਸਿਮਰਨ ਨਾਲ ਪਰਚੋੜਦਿਆਂ, ਸਿਮਰਨ ਨਾਲ ਖੋਜਦਿਆਂ ਅੰਤਰ ਯਾਤਰਾ ਤੇ ਤੁਰਿਆ। ਕਹਿਣ ਲੱਗੇ ਨਵ ਨਿਧ ਪਾਈ, ਨਾਮ ਦਾ ਖਜ਼ਾਨਾ ਮਿਲਿਆ, ਤੇ ਹੁਣ ਸਮਝ ਪੈ ਗਈ ਨਾ ਕਿਛ ਆਏਬੋ ਨਾ ਕਿਛ ਜਾਏਬੋ, ਰਾਮ ਕੀ ਦੁਹਾਈ। ਰਾਮ ਕੀ ਦੁਹਾਈ ਦਾ ਅਰਥ ਹੈ ਪਰਮਾਤਮਾ ਦੇ ਸਿਮਰਨ ਦੀ ਦੁਹਾਈ ਨਾਲ ਇਹ ਸਮਝ ਪੈ ਗਈ, ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ, ਤਾਂ ਸਮਝ ਪਈ ਨਾ ਕਿਛ ਆਏਬੋ ਨਾ ਕਿਛ ਜਾਏਬੋ, ਰਾਮ ਕੀ ਦੁਖਾਈ। ਤੇ ਕਹਿਣ ਲੱਗੇ ਜੋ ਕੁਝ ਬਾਹਰ ਤੱਕਣਾ ਉਹ ਅੰਦਰ ਹੈ, ਤੇ ਜੋ ਕੁਝ ਅੰਦਰ ਤੱਕੇਗਾ ਉਹ ਬਾਹਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਪਿੰਡ ਵਿੱਚ ਹੈ, ਇਸ ਸਰੀਰ ਵਿੱਚ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜਿਹੜਾ ਖੋਜੇਗਾ ਲੱਭੇਗਾ ਤੇ ਉਹਨੂੰ ਹੀ। ਸ਼ਾਇਦ ਮੈਂ ਇੱਥੇ ਇੱਕ ਬੇਨਤੀ ਕਰਕੇ ਗਿਆ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰੇ ਮੱਥਾ ਟੇਕਨੇ ਆ ਕੇ ਝੁਕਨੇ ਹਾਂ, ਤੇ ਕੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਤੱਤ ਲੈ ਕੇ ਜਾਂਦੇ ਨੇ ਜੋ ਖਜ਼ਾਨਾ ਪਿਆ ਹੈ। ਹਰ ਇੱਕ ਦੀ ਖੋਜ ਦਾ ਨਜ਼ਰੀਆ ਆਪੋ ਆਪਣਾ ਹੈ। ਕਈ ਸੱਜਣ ਸਮੁੰਦਰ ਦੇ ਕਿਨਾਰੇ ਸਿਰਫ ਟਹਿਲਣ ਜਾਂਦੇ ਨੇ, ਕਈ ਸੱਜਣ ਸਮੁੰਦਰ ਦੇ ਕਿਨਾਰੇ ਲਹਿਰਾਂ ਦਾ ਆਨੰਦ ਮਾਣਨ ਜਾਂਦੇ ਨੇ, ਕਈ ਸੱਜਣ ਲਹਿਰਾਂ ਨੂੰ ਚੀਰ ਕੇ ਲਹਿਰਾਂ ਵਿੱਚ ਤੈਰਾਕੀ ਕਰਨ ਵਾਸਤੇ ਜਾਂਦੇ ਨੇ, ਤੈਰਨ ਲਈ ਜਾਂਦੇ ਨੇ, ਕਈ ਕੇਵਲ ਕਿਨਾਰੇ ਤੇ ਮੌਜ ਮਸਤੀ ਮਾਣਨ ਜਾਂਦੇ ਨੇ। ਇਹਨਾਂ ਚਾਰਾਂ ਤੋਂ ਇਲਾਵਾ ਇੱਕ ਹੋਰ ਵੀ ਜਾਂਦਾ ਹੈ ਜਿਹੜਾ ਕਿਨਾਰੇ ਨੂੰ ਲਹਿਰਾਂ ਨੂੰ ਤੈਰਾਕੀ ਵੱਲ ਧਿਆਨ ਨਹੀਂ ਦਿੰਦਾ, ਉਹ ਮਰਜੀਵੜਾ ਬਣ ਕੇ ਟੁੱਬੀ ਮਾਰਦਾ ਹੈ, ਤੇ ਜਿੰਨਾ ਡੂੰਘਾ ਡੁੱਬਦਾ ਉਹਨੇ ਕੀਮਤੀ ਮੋਤੀ ਲੈ ਕੇ ਬਾਹਰ ਆਉਂਦਾ। ਗਏ ਤਾਂ ਸਾਰੀ ਸਮੁੰਦਰ ਦੇ ਕਿਨਾਰੇ, ਤਰਨ ਵਾਲਾ ਲਹਿਰਾਂ ਦੇਖ ਕੇ ਆ ਗਿਆ, ਕਿਨਾਰੇ ਤੇ ਘੁੰਮਣ ਵਾਲਾ ਰੇਤ ਤੇ ਲੇਟ ਕੇ ਆ ਗਿਆ, ਸਮੁੰਦਰ ਨੂੰ ਦੇਖਣ ਵਾਲਾ ਅਸਗਾਹ ਪਾਣੀ ਨੂੰ ਦੇਖ ਕੇ ਆਇਆ, ਪਰ ਡੁੱਬਣ ਵਾਲਾ ਚੁੱਪ ਕਰਕੇ ਛਾਲ ਮਾਰੀ ਵਿੱਚ ਡੁੱਬਾ, ਤੇ ਪਤਾ ਹੀ ਉਦੋਂ ਲੱਗਾ ਇਹਨਾਂ ਸਾਰਿਆਂ ਤੋਂ ਕੀਮਤੀ ਖਜ਼ਾਨਾ ਲੈ ਕੇ ਘਰ ਨੂੰ ਮੁੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੀ। ਗੁਰੂ ਗ੍ਰੰਥ ਸਾਹਿਬ ਇੱਕ ਸਾਗਰ ਨੇ, ਸਮੁੰਦਰ ਨੇ, ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੈ ਵੇਖਣ ਦਾ, ਪੜ੍ਹਨ ਦਾ, ਕੀਰਤਨ ਦਾ, ਵਿਆਖਿਆ ਦਾ। ਪਰ ਇਸ ਕਵਿਤ ਦੇ ਅਖੀਰ ਵਿੱਚ ਮੈਂ ਵਿਸਤਾਰ ਚ ਨਾ ਜਾਵਾਂ, ਸਮੁੰਦਰ ਦੀ ਸਿਰਫ ਉਦਾਹਰਣ ਦਿੱਤੀ। जैसे तो सकल निध पूर्ण समुन्दर बिखै, हंस मर जीवा निश्चय प्रसाद पावही, तैसे गुरबाणी बिखै सकल पदार्थ है, जोई जोई खोजे सोई सोई नेप जावही। जेड़ा खोजेगा, जेड़ा ढूंढेगा, जेड़ा पड़चोल करेगा, प्राप्ति तो उसे नु होवेगी। बाती बाकी आपां गुरुद्वारे आने हैं, कई सज्जन यही शब्द कहेंगे कि अज गुरुद्वारे लंगर बहुत स्वाद सी। असलियत आपो अपना तरीका है समुद्र को जान दा। कोई कहेगा जो गुरुद्वारे गए बड़े बंदे उची उची पदवियां वाले भी उत्थे बैठे सन, कोई कहेगा गुरुद्वारे गए रुमाले बड़े कमाल दे सन, कोई कहेगा कीर्तन वालियां दी आवाज बड़ी उची सी, कोई कहेगा कथा वाले ने बड़िया दलीलां दित्तियां बेटक ओ बोलिया, पर इन्हां विच्चों एक ऐसा गुरमुख होवेगा जिहड़ा सब कुछ देख के सुन के इको गल शुक्र विच कहेगा दाता अज जिहड़ा अंदर दा रस दित्ते दुनिया दे रस भुल गए। आपो अपना तरीका है गुरु कोल जाण दा, जितना को किसी का नजरिया है उन्ना कुछ लैके आ जाता है। भगत जी ने शब्द वरते कह लगे प्यारिया, जो ब्रह्मंडे सोई पिंडे, जो खोजै सो पावै, पीपा परणवै परम तत है, सतगुर होए लखावै। इसे तरह की एक बचन महापुरुष भगत रविदास जी ने कहा। हुण असी कई बार सोचने हैं गुरमुखों के बाहर दे किरिया कर्म जेड़े ने इन्हां नाल परमात्मा रीझ जाएगा, कि इस तरीके नाल रब रीझ सकदा। उन्हां दा एक बचन है, आप ओ शब्द मेरा ख्याल है तुहानू चेते होण है, गुजरी राग दा पदा है। खास करके बेनती करनी चाहना भगवान की आरती भी शामिल होइए, भगवान की पूजा करिए, भगवान नू पेटावां चढ़ाइए, भगवान दे सामने खलो के ओदी सिफत करिए, पर करिए गुरु ग्रंथ साहिब दे शब्द की रोशनी विच। तन गुरु ग्रंथ साहिब विच भगत जी ने बचन किया है, कहिंदे ने कुछ लोग अपने अंदर की झूठ तां लांदे नहीं ते बाहर दियां सुचियां चीजां ढूंढण वास्ते तुर पैंदे, कि बाहरों कोई चीज मिल जाए मनौत बना दित्ती कि सुच्चा जल इस नदी का लियावे तां भगवान खुश होणगे। किसी ने कह दिता सवेरे प्रभात वेले जे तू खिड़े कोई फुल संचित करके लै आवे ते फुलां नाल परमात्मा खुश हो जाएगा। किसी ने कह दिता कि तू सुच्चा गोका दुध चो के लियावी ते उहदे नाल प्रभु प्रसन्न होणगे। किसी ने कहा चंदन लैके आ, चंदन नू कसा के लेपन करेगा तां भगवान खुश होणगे। ते ओ महापुरुष जेडे अपने अंतर आत्मे भगवान नू खुश करके गए ते उहनां ने बाणी विच दलीलां देख के कहा, ओ दुनिया दे लोगो बाहर दी भटकना नू छड़ के किते अंतर दी पूजा वल जुड़ो। उत्थे उहनां बचन कीता है ते ओ बचन असीं पढ़ने हां। कहन लगे माई गोविंद पूजा कहां लै चढ़ावूं, अवर ना फूल अनूप ना पावूं। क्यों जी, ए रहाओ दे बचन ने, खे मेरी मां मैनू दस मैं गोविंद दी पूजा किवें करां, भगवान दी पूजा किवें करां। क्यों जी, कहन लगे मैनू जदों कहा गया भी तू फुल लैके आ ते मैं सोचिया मैं जमीन विच उगे कोई फुल खिड़े कोई फुल लैके भगवान नू पुष्प समर्पित करांगा, जदों मैं फुल तोड़न लगा ते मेरा मन इको दम शंके विच पै गया, ए तां सुचा रहा नहीं, क्योंकि मेरे तोड़न तो पहला उस फुल दे उत्ते भवरा बैठ गया सी। भवरे ने जे सुगंधी लै ली फुल झूठा कर दिता। मन चाहिया कि तू जल लै लै, जदों निर्मल नीर देखिया ते लोटा भरन वास्ते अगे वध्या ते उस निर्मल नीर दी तह दे थले छोटिया छोटिया मच्छियां तरदियां पईयां सन। मन ने क्या मना, जिथे मच्छियां रहिंदियां ने ए पानी दी की सुचमता रहेगी। फुल भवरिया ने जूठे कर दिते, पानी मच्छी ने जूठा कर दिता, ते दुध चोण वास्ते जदों मैं गया ते अजे मैं बाद विच दुध जेड़ा सी ओ दोना सी चोना सी, पर पहला गां दे बछड़े ने उस दुध नू पीता, उन्हें थना तो दुध जूठा कर दिता। कहन लगे फिर सोचिया कि चलो चंदन ता सुचा है, कहिंदे ने चंदन दी लकड़ लैण गया ਤੇ ਚੰਦਨ ਦੇ ਰੁੱਖ ਦੇ ਉੱਤੇ ਸੱਪ ਸਨ। ਸੱਪ ਜੀਵ ਨਾਲ ਚੰਦਨ ਨੂੰ ਚੱਟਦੇ ਨੇ, ਸੱਪ ਚੰਦਨ ਨੂੰ ਜੂਠਿਆਂ ਕਰੀ ਬੈਠੇ ਨੇ। ਮਨ ਚ ਆਇਆ ਚੱਲ ਧੂਪ ਬਾਲ ਲੈ, ਤੇ ਕਹਿੰਦੇ ਨੇ ਕਦੀ ਦੇਖਿਆ ਕਿ ਜਿਹਨੂੰ ਆਪਾਂ ਧੂਪ ਦੀ ਸੁਗੰਧੀ ਦੇਣੀ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਤਾਂ ਸੁਗੰਧੀ ਉਹਨੂੰ ਮਿਲ ਗਈ ਜਿਹਨੇ ਧੂਪ ਨੂੰ ਦੀਆ ਸਲਾਈ ਦੇ ਨਾਲ ਜਗਾਇਆ ਸੀ, ਸੁਗੰਧੀ ਪਹਿਲਾਂ ਉਹ ਮੰਨ ਗਿਆ। ਤੇ ਰਵਿਦਾਸ ਜੀ ਕਹਿੰਦੇ ਨੇ ਮਾਂ ਰਹਾਓ ਦੇ ਬਚਨ ਨੇ, ਫਿਰ ਮੈਨੂੰ ਦੱਸ ਮੈਂ ਅਨੂਪ ਨੂੰ ਕਿਵੇਂ ਪਾਵਾਂਗਾ, ਉਪਮਾ ਤੋਂ ਰਹਿਤ ਸੁੰਦਰ ਪ੍ਰਭੂ ਨੂੰ ਕਿਵੇਂ ਪਾਵਾਂ ਜੇ ਸੁੱਚੀ ਚੀਜ਼ ਮੈਨੂੰ ਕੋਈ ਮਿਲਦੀ ਨਹੀਂ। ਪਰ ਗੁਰਮੁਖੋ ਨਾਲ ਉਹਨਾਂ ਨੇ ਜੁਗਤ ਦੱਸੀ, ਜਿਹੜੀ ਪੂਜਾ ਉਹਨਾਂ ਨੇ ਦੱਸੀ ਉਹ ਕੋਈ ਟਾਵਾਂ ਟਾਵਾਂ ਭੇਟਾ ਕਰਦਾ ਹੈ। ਸਾਹਿਬ ਨੇ ਕਿਹਾ ਦੂਧ ਤਾਂ ਬਚ ਰਹਿ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਕਹਿਣ ਲੱਗੇ ਦੁੱਧ ਨੂੰ ਬੱਚੇ ਜੂਠਾ ਕਰ ਦਿੱਤਾ, ਫੁੱਲ ਨੂੰ ਭਵਰੇ ਨੇ ਜੂਠਾ ਕਰ ਦਿੱਤਾ। ਦੁੱਧ ਤਾਂ ਬਛਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੂ, ਅਵਰ ਨਾ ਫੂਲ ਅਨੂਪ ਨਾ ਪਾਵੂ। ਮੈਲਾ ਗਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਧੂਪ ਦੀਪ ਨਹੀਂ ਬੇਦੈ ਬਾਸਾਂ, ਕੈਸੇ ਪੂਜ ਕਰੈ ਤੇਰੀ ਦਾਸਾਂ। ਫਿਰ ਨਾਲ ਬਚਨ ਕੀਤਾ ਜੇ ਸਹੀ ਅਰਥਾਂ ਵਿੱਚ ਪੂਜਾ ਕਰਨੀ ਆ, ਕੱਲੇ ਫੁੱਲ ਕੱਲੇ ਨਾਰੀਅਲ ਕੇਵਲ ਧੂਪਾਂ ਨਹੀਂ, ਜੇ ਭੇਟ ਹੀ ਕਰਨਾ ਹੈ ਅੱਜ ਆਪਣੇ ਮੱਥਾ ਟੇਕ ਜਾ, ਆਪਣੇ ਆਪ ਨੂੰ ਭੇਟਾ ਵੀ ਦੇ ਜਾ। ਤਨ ਮਨ ਅਰਪੂ ਪੂਜ ਚੜਾਵੂ, ਗੁਰ ਪ੍ਰਸਾਦ ਨਿਰੰਜਨ ਪਾਵੂ। ਤੇ ਪੁੱਛਿਆ ਤੁਸੀਂ ਕਰਮ ਕਾਂਡੀ ਪੂਜਾ ਕਿਉਂ ਨੀ ਕਰਦੇ? ਕਹਿਣ ਲੱਗੇ ਭਗਵਾਨ ਪੂਜਾ ਅਰਚਾ ਆਏ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਮੇਰੀ ਕਿਵੇਂ ਬੰਦ ਖਲਾਸੀ ਹੋਵੇ, ਮੈਨੂੰ ਕਰਮ ਕਾਂਡੀ ਪੂਜਾ ਨਹੀਂ ਆਉਂਦੀ। ਰਵਿਦਾਸ ਜੀ ਨੇ ਕਿਹਾ, ਮੈਂ ਦੋ ਪਹਿਲਾ ਪ੍ਰਮਾਣ ਦਿੱਤਾ, ਪੀਪਾ ਜੀ ਨੇ ਕਿਹਾ, ਹੁਣ ਤੀਸਰਾ ਬਚਨ ਭਗਤ ਰਾਮਾਨੰਦ ਜੀ ਦਾ ਹੈ। ਤੇ ਜਦੋਂ ਬਸੰਤ ਗਾਇਆ ਜਾਂਦਾ ਹੈ ਨਾ ਹਰਿਮੰਦਰ ਸਾਹਿਬ, ਤਕਰੀਬਨ ਗੁਰੂ ਕੇ ਕੀਰਤਨੀਏ ਗੁਰਸਿੱਖ ਇੱਕ ਸ਼ਬਦ ਨੂੰ ਪੜ੍ਹਦੇ ਹਨ। ਉਹ ਸ਼ਬਦ ਹੈ ਕਤ ਜਾਈਐ ਰੇ ਘਰ ਲਾਗੋ ਰੰਗ। ਕਿਹੜੇ ਪਾਸੇ ਬਾਹਰ ਜਾਵਾਂ, ਅੰਦਰ ਰੰਗ ਲੱਗ ਗਿਆ, ਅੰਦਰ ਕਿਰਪਾ ਹੋ ਗਈ, ਅੰਤਰ ਆਤਮੇ ਸਾਈ ਨੂੰ ਤੱਕਿਆ। ਕਬੀਰ ਸਾਹਿਬ ਨੇ ਤਾਂ ਇੱਕ ਇਹ ਵੀ ਸਲੋਕ ਕਿਹਾ, ਕਹਿੰਦੇ ਨੇ ਲੋਕ ਹੱਜ ਕਰਨ ਤੁਰੇ ਜਾਂਦੇ ਸਨ, ਇਹਨੂੰ ਨਾਸਤਿਕਤਾ ਦੇ ਸ਼ਬਦ ਨਾ ਸਮਝਿਓ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਆਰੰਭ ਵਿੱਚ ਮੈਂ ਕਿਹਾ ਕਿ ਕਈ ਵਾਰੀ ਜਗਾਉਣ ਵਾਲੇ ਨਾਲ ਨਫ਼ਰਤ ਵੀ ਹੁੰਦੀ ਏ ਤੇ ਕਈ ਵਾਰੀ ਜਗਾਉਣ ਵਾਲੇ ਦਾ ਸ਼ੁਕਰ ਵੀ ਕੀਤਾ ਜਾਂਦਾ ਹੈ। ਕਹਿੰਦੇ ਨੇ ਮੈਂ ਕਾਬੇ ਨੂੰ ਤੁਰਿਆ ਵਾਂ, ਹੱਜ ਕਰਨ ਲਈ ਮੱਕੇ ਨੂੰ ਤੁਰਿਆ ਜਾਂਦਾ। ਕਹਿੰਦੇ ਨੇ ਅੱਗੋ ਪਰਮਾਤਮਾ ਮੈਨੂੰ ਮਿਲ ਗਿਆ, ਇਹ ਬਾਣੀ ਦੇ ਬੱਚੇ ਨੇ, ਖੁਦਾ ਮਿਲ ਗਿਆ। ਕਹਿੰਦੇ ਨੇ ਮੈਂ ਇਸ ਕਰਕੇ ਖੁਸ਼ ਹੋਇਆ ਕਿ ਅੱਲਾ ਪ੍ਰਸੰਨ ਹੋਵੇਗਾ, ਅੱਲਾ ਰਹਿਮਤ ਦੇ ਘਰ ਵਿੱਚ ਆਇਆ ਹੋਵੇਗਾ। ਤੂੰ ਕਿੰਨੀ ਦੂਰ ਤੋਂ ਚੱਲ ਕੇ ਆਏ? ਕਹਿਣ ਲੱਗੇ ਖੁਸ਼ੀ ਦੀ ਥਾਂ ਤੇ ਮੈਨੂੰ ਵੇਖ ਕੇ ਉਹਨੇ ਮੂੰਹ ਪਰਾਂ ਨੂੰ ਫੇਰ ਲਿਆ, ਜ਼ਬਾਨ ਬੰਦ ਕਰ ਲਈ, ਰੱਬ ਬੋਲੇ ਨਾ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਰਾਹ ਭੁੱਲ ਗਿਆ ਤੇ ਮੈਂ ਅੱਲਾ ਦੇ ਸਾਹਮਣੇ ਖਲੋ ਕੇ ਸਜਦਾ ਕਰਕੇ ਕਿਹਾ, ਯਾ ਰੱਬ ਯਾ ਪਰਵਤਗਾਰ, ਮੈਨੂੰ ਦੱਸ ਮੇਰੇ ਤੋਂ ਕੀ ਗੁਨਾਹ ਹੋ ਗਿਆ? ਮੈਂ ਤਾਂ ਤੇਰੀ ਖਾਤਰ ਆਇਆ, ਤੂੰ ਅੱਗੋਂ ਮਿਲ ਗਿਆ ਤੇ ਮੇਰੇ ਨਾਲ ਬੋਲਦਾ ਵੀ ਨਹੀਂ। ਕਹਿੰਦੇ ਨੇ ਅੱਗੋਂ ਅੱਲਾ ਨੇ ਉੱਤਰ ਦਿੱਤਾ ਕਿ ਸਾਰੀ ਦੁਨੀਆ ਭੁਲੇਖੇ ਚ ਪੈ ਗਈ, ਤੂੰ ਇੱਧਰ ਕਿਉਂ ਤੁਰਿਆ ਆਉਂਦਾ? ਮੈਂ ਤਾਂ ਅੱਗੋਂ ਮਿਲਣ ਵਾਸਤੇ ਤੈਨੂੰ ਆਇਆ, ਜੇ ਮੈਨੂੰ ਪਾਣੀ ਤੇ ਬੰਦਗੀ ਕਰ, ਬਾਹਰ ਦੀ ਭਟਕਣਾ ਵਿੱਚੋਂ ਕਿਤੋਂ ਨੀ ਕੁਛ ਮਿਲੇਗਾ। ਬਚਨ ਸਨ ਬੜੇ ਕਮਾਲ ਦੇ। ਕਹਿੰਦੇ ਨੇ ਕਬੀਰ ਹੱਜ ਕਾਬੈ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ। ਗੁਰੂ ਗ੍ਰੰਥ ਸਾਹਿਬ ਜੀ, ਰੱਬ ਅੱਗੋਂ ਮਿਲ ਪਿਆ, ਹੱਜ ਕਾਬੈ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ। ਸਾਈਂ ਮੁਝਸਿਓ ਲੜ ਪਰਿਆ, ਤੁਝ ਕਿਨ ਫੁਰਮਾਈ ਗਾਏ। ਮੇਰੇ ਨਾਲ ਰੱਬ ਲੜ ਪਿਆ, ਕਹਿੰਦਾ ਤੈਨੂੰ ਕਿੰਨੇ ਕਹਿ ਦਿੱਤਾ ਮੈਂ ਇੱਥੇ ਬੈਠਾ ਵਾਂ? ਤੇ ਸੱਚ ਜਾਣੋ, ਬੁੱਲੇ ਨੇ ਤਾਂ ਇੱਕ ਸ਼ਬਦ ਬੜਾ ਡੰਕੇ ਦੀ ਚੋਟ ਨਾਲ ਕਿਹਾ। ਕਹਿਣ ਲੱਗਾ ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਮੱਕੇ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ। ਗੰਗਾ ਗਿਆ ਮਲ ਧੁੱਪਦੀ ਨਾਹੀਂ, ਭਾਵੇਂ ਸੌ ਸੌ ਗੋਤੇ ਲਾਈਏ। ਗਿਆ ਗਿਆ ਗੱਲ ਮੁੱਕਦੀ ਨਾਹੀਂ, ਜੇਕਰ ਜਿਤਨੇ ਮਰਜ਼ੀ ਪਿੰਡ ਭਰਾਈਏ। ਬੁੱਲੇ ਸ਼ਾਹ ਗੱਲ ਤਾਂ ਮੁੱਕਦੀ ਜਦ ਮੈਂ ਨੂੰ ਖੜੇ ਲੁਟਾਈਏ। ਆ ਮੈਂ ਨੂੰ ਛੱਡ, ਅੰਦਰ ਤੇ ਛੱਡਣ ਨੂੰ ਤਿਆਰ ਨਹੀਂ, ਤੇ ਗੁਰਮੁਖਾ ਤੇਰਾ ਤਾਂ ਅੰਦਰ ਹੀ ਤੀਰਥ ਬਣ ਸਕਦਾ ਹੈ, ਤੇਰਾ ਅੰਦਰ ਭਗਵਾਨ ਦਾ ਘਰ ਬਣੇਗਾ, ਤੇਰਾ ਅੰਦਰ ਪਰਮਾਤਮਾ ਦਾ ਘਰ ਬਣੇਗਾ। ਕਬੀਰ ਸਾਹਿਬ ਨੇ ਕਿਹਾ, ਹਜ ਕਾਬੈ ਖੂੰ ਜਾਏ ਥਾਂ, ਆਗੈ ਮਿਲਿਆ ਖੁਦਾਏ, ਸਾਈ ਮੁਝ ਸਿਉ ਲਰ ਪਰਿਆ, ਤੁਝ ਕਿਨ ਫੁਰਮਾਈ ਗਾਏ, ਤੈਨੂੰ ਕਿੰਨੇ ਕਹਿ ਦਿੱਤਾ ਮੈਂ ਬਾਹਰ ਖਾਂ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਹੱਥ ਜੋੜ ਕੇ ਕਿਹਾ, ਸਾਈ ਜੀ ਕਿਰਪਾ ਕਰਕੇ ਮੈਨੂੰ ਦੱਸੋ ਕਰਾਂ ਕੀ। ਕਹਿਣ ਲੱਗੇ ਕਬੀਰ, ਅੱਲਾਹ ਕੀ ਕਰ ਬੰਦਗੀ, ਜਿਸ ਸਿਮਰਤ ਦੁੱਖ ਜਾਏ, ਜਿਹਨੂੰ ਤੂੰ ਪਾਣਾ ਚਾਹੁੰਦਾ, ਦਿਲ ਮੈਂ ਸਾਈ ਪ੍ਰਗਟੈ ਬੁਝੈ ਬਲੰਤੀ, ਨਾ ਹੀ ਦਿਲ ਵਿੱਚ ਰੱਬ ਪ੍ਰਗਟ ਹੋਵੇਗਾ, ਅੱਗ ਬੁੱਝ ਜਾਏਗੀ। ਬੰਦਗੀ ਕਰ, ਸਿਮਰਨ ਕਰ, ਸਾਈ ਨੂੰ ਯਾਦ ਕਰ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਕੱਤ ਜਾਈਐ ਰੇ ਘਰ ਲਾਗੋ ਰੰਗ, ਘਰ ਵਿੱਚ ਕਿਤੇ ਰੰਗ ਲੱਗ ਜਾਏ, ਘਰ ਵਿੱਚ ਆਪਾਂ ਗੁਰੂ ਗੁਰੂ ਜਪੀਏ। ਸੱਚ ਹੈ ਕਿ ਜਦੋਂ ਬੰਦਾ ਆਪਣੇ ਘਰ ਵਿੱਚ ਟਿਕ ਕੇ ਪਰਮਾਤਮਾ ਨੂੰ ਯਾਦ ਕਰਦਾ, ਸਰੀਰ ਘਰ ਦੇ ਵਿੱਚ, ਸੱਚ ਜਾਣਿਓ ਲੋਕ ਰੱਬ ਦੇ ਨਾਂ ਦੀਆਂ ਥਾਵਾਂ ਦੇ ਬੂਹੇ ਖੜਕਾਉਂਦੇ ਨੇ। ਜਿੱਦਣ ਅੰਦਰੋਂ ਰੱਬ ਨੂੰ ਪਾ ਲਿਆ, ਤੇ ਰੱਬ ਤੇਰੇ ਘਰ ਦਾ ਬੂਹਾ ਖੜਕਾਏਗਾ। ਕਦੀ ਦੇਖੋ ਇੱਕ ਸ਼ਬਦ ਹੈ ਕਬੀਰ ਸਾਹਿਬ ਦੇ ਸ਼ਲੋਕ, ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ। ਹੁਣ ਇਹਦੇ ਅਰਥ ਕੀ ਨੇ? ਤੂੰ ਬਾਹਰ ਦੇ ਧਰਮ ਸਥਾਨਾਂ ਦੇ ਕੁੰਡੇ ਖੜਕਾਉਣ ਵਾਲਿਆ, ਕਿਤੇ ਅੰਦਰ ਦਾ ਬੂਹਾ ਖੜਕਾ। ਜਿੱਦਣ ਅੰਦਰ ਦਾ ਬੂਹਾ ਖੜਕਾਏਗਾ, ਰੱਬ ਤੇਰੇ ਘਰ ਦੇ ਦਰਵਾਜ਼ੇ ਖੜਕਾਏਗਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ। ਰੱਬ ਪਿੱਛੇ ਤੁਰ ਤੁਰ ਕੇ ਕਹਿੰਦਾ, ਕੀ ਕਹਿੰਦਾ? ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ, ਕਬੀਰ ਆਵਾਜ਼ਾਂ ਮਾਰਦਾ ਹੈ ਪਰਮਾਤਮਾ, ਕੱਤ ਜਾਈਐ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਪੰਗ। ਪੰਗ ਦਾ ਅਖਰੀ ਅਰਥ ਹੁੰਦਾ ਪਿੰਗਲਾ ਹੋਣਾ, ਪਿੰਗਲੇ ਦਾ ਅਰਥ ਹੈ ਜਿਹਦੀਆਂ ਲੱਤਾਂ ਨਹੀਂ ਚੱਲ ਸਕਦੀਆਂ। ਕਹਿੰਦੇ ਨੇ, ਬਾਹਰ ਉਹੀ ਭਟਕਦੇ ਨੇ ਜਿਨ੍ਹਾਂ ਦੇ ਮਨ ਦੀਆਂ ਲੱਤਾਂ ਕਾਇਮ ਨੇ। ਕਹਿੰਦੇ ਨੇ, ਕੀ ਕਰਾਂ? ਗੁਰੂ ਨੇ ਇਹੋ ਜਿਹਾ ਤੀਰ ਮਾਰਿਆ, ਤੀਰ ਮਾਰ ਕੇ ਪੈਰ ਹੀ ਦੋਨੇ ਸੁਕਾ ਦਿੱਤੇ, ਮਨ ਦੇ ਪੈਰ ਹੀ ਕੋਈ ਨਹੀਂ, ਮੈਂ ਬਾਹਰ ਜਾਣਾ ਕਿੱਥੇ ਹੈ। ਇਸੇ ਨੂੰ ਕਬੀਰ ਜੀ ਨੇ ਕਿਹਾ, ਕਬੀਰ ਗੁੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਨ। ਕੱਤ ਜਾਈਐ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਪੰਗ। ਹੁਣ ਅਗਲਾ ਬਚਨ ਪੜਿਓ, ਕਹਿੰਦੇ ਨੇ, ਏਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮਨ ਚ ਚਾਹ ਆ ਗਿਆ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਜਦੋਂ ਸੁਗੰਧੀ ਲੈ ਕੇ ਦੀਵੇ ਲੈ ਕੇ ਬਾਹਰ ਨੂੰ ਪੂਜਨ ਚੱਲੀ, ਤੇ ਗੁਰੂ ਨੇ ਕਿਹਾ, ਕਿਹੜੇ ਪਾਸੇ ਤੁਰ ਪਏ? ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਗੁਰ ਮਨ ਹੀ ਮਾਹੇ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਤੇ ਗੁਰੂ ਨੇ ਨਾਲ ਇੱਕ ਗੱਲ ਕਹਿ ਦਿੱਤੀ, ਜਹ ਜਾਈਐ ਤੈ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਣ ਸਭ ਦੇਖੈ ਜੋਏ। ਕਹਿੰਦੇ ਨੇ, ਸਾਰੇ ਗ੍ਰੰਥ ਇੱਕ ਗੱਲ ਕਹਿੰਦੇ ਨੇ, ਉਹਾਂ ਤੋ ਜਾਈਐ ਜੋ ਇਆਂ ਨਾ ਹੋਏ, ਬਾਹਰ ਤਾਂ ਭਟਕ ਜੇ ਤੇਰੇ ਅੰਦਰ ਨਹੀਂ। ਦੇਖੋ ਦੀ ਆਰਤੀ ਵੀ ਸ਼ਾਮਿਲ ਹੋ, ਵੇਦ ਪੁਰਾਣ ਸਭ ਦੇਖੇ ਜੋਏ, ਉਹਾਂ ਤੋ ਜਾਈਐ ਜੋ ਇਆਂ ਨਾ ਹੋਏ। ਕਹਿਣ ਲੱਗੇ, ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰ ਖੌ ਬਲਿਖਾਰੀ ਤੋਰ, ਜਿਨ ਸਕਲ ਵਿਕਟ ਭ੍ਰਮ ਕਾਟੇ ਮੋਰ, ਰਾਮਾਨੰਦ ਸਵਾਮੀ ਰਮਤ ਬ੍ਰਹਮ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾਂ ਜਨਮਾਂ ਦੇ ਪਾਪ ਕੱਟ ਦੇਗਾ, ਜੇ ਬਾਹਰ ਦੀ ਭਟਕਣਾ ਛੱਡ ਕੇ ਅੰਦਰ ਨੂੰ ਤੁਰੇਗਾ। ਤੀਸਰਾ ਪ੍ਰਮਾਣ, ਸਿਰਫ ਮੈਂ ਇਸ ਕਰਕੇ ਬਚਨ ਕਿਉਂਕਿ ਇਹਦੀ ਵਿਆਖਿਆ ਤੋਂ ਪਹਿਲਾਂ, ਕਿ ਉਹ ਭਗਤ ਜਿਹੜੇ ਰਾਮ ਕਹਿਣ ਵਾਲੇ ਨੇ, ਗੋਪਾਲ ਕਹਿਣ ਵਾਲੇ ਨੇ, ਬਿਠੁਲ ਕਹਿਣ ਵਾਲੇ ਨੇ, ਮੁਰਾਰੀ ਕਹਿਣ ਵਾਲੇ ਨੇ, ਉਹ ਵੀ ਇੱਕ ਗੱਲ ਕਹਿੰਦੇ ਪਏ ਨੇ, ਅੰਦਰ ਨੂੰ ਖੋਜ। ਕਬੀਰ ਸਾਹਿਬ ਦਾ ਇੱਕ ਬਚਨ ਕਹਿ ਕੇ ਦੇ ਅਰਥਾਂ ਨੂੰ ਆਪਾਂ ਵਾਚਨਾ ਹੈ, ਕਿਉਂਕਿ ਅਰਥ ਬੜੇ ਭਾਵ ਪੂਰਤ ਨੇ ਇਸ ਸ਼ਬਦ ਦੇ। ਉਹਨਾਂ ਦਾ ਬਚਨ ਹੈ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਕਿਨੂੰ ਤੂੰ ਪ੍ਰਸੰਨ ਕਰ ਲਈ ਤੁਰ ਪਈਏ ਭੁੱਲੀਏ ਮਾਲਣੇ, ਦੇਖ ਹਰ ਇੱਕ ਪੱਤੇ ਵਿੱਚ ਭਗਵਾਨ ਰਮਿਆ ਹੈ, पाती तोरै मालनी पाती पाती जियो, जिस पाहन को जिस पत्थर लई, पाहन को पाहन लई पत्थर लई, पाती तोरै मालनी पाती पाती जियो, जिस पाहन को पाती तोरै सो पाहन नर जियो, भूली मालनी है एहो सतगुर जागता है देव। भूली मालनी है एहो सतगुर जागता है देव। कहन लगे जेड़े तू पत्ते तोड़े ने ब्रह्म पाती, पत्ते ब्रह्मा जी दा रूप ने, बिशन डारी चेते रखी के आ टाणियां जेड़े ने ए विष्णु का रूप ने, ब्रह्म पाती बिशन डारी फूल शंकर देओ, खिड़े खोए फूल शंकर जी दा रूप ने, तीन देव पर तख तोरा करें किसकी से हो, तिन्ना नु तोड़ के किदी सेवा करन लगी है, भूली मालनी कह एहो सतगुर जागता कह देओ, ब्रह्म पाती बिशन डारी फूल शंकर देओ, तीन देव पर तख तोरा करें किसकी से हो। फिर अगला काम की कीता, पात पहत अर लापसी कर करा कसार, भोगण हार है भोगया इस मूर्त के मुखसार, पाखान गढ़ कै मूर्त की नी दे कै छाती पाऊं, जे ए मूर्त साची कह तो गढ़ नहारे खाओ। कह लगे मालन भूली जग भुलाना, मैं ये जदों बचन पढ़ना ना कई बारी सोचना कबीर साहब की बाणी पढ़ने, ते कबीर साहब का एक एक बचन इस तरह जिमें अन्याला तीर है, जिथे वजदा बस घाओ ही करी जांदा। उस महापुरुष ने जिमें समाज का संसार का टाकरा रब का नाम लैके किया, शायद इहो जिहा क्रांतिकारी महापुरुष किते मिले, ते बैठे भी उथे जिथे चार चबेरे खाई केवल कर्मकांड, जात का बोलबाला, किरतम की पूजा, नीवेपन का हीण हीण बिरती पैदा करनी, परिवार का विरोध, संसार का विरोध, तो उस महापुरश ने इन्या विच जी के क्या कह लगे, मैं जाग पिया मालन भूली जग भुलाना खम भुलाने ना है। कहिंदे असी भुलेखे च नहीं पए, असी तां उहदी आरती विच शामिल होवांगे, असी उहदी पूजा जिहड़ी हो रही उहदे विच शामिल होवांगे। गुरमुखो इन्हां महापुरशां ने तत् सानूं दित्ता, बाहर दी पूजा दी थां अंदर नूं पूजा विच समर्पित कर दईए। मेरे बाबे नानक ने एक बचन कहा है, कहन लगे परमात्मा दे नाम नूं चन्नन बना, तुसी शब्द दे पढ़िया होना कई बारी, ते प्यारिया अपने मन नूं उरसा बना। उरसा दा अखरी अर्थ हुंदा है पत्थर दा ओ टुकड़ा जिदे ते चंदन कसाया जांदा है। कहिंदे ने पत्थर उत्ते चंदन कसाए ते शायद पत्थर विच कदी सुगंधी ना प्रवेश करे, कदी मन दे पत्थर ते नाम नूं कसा के देख चेते रखी, मन दे पत्थर विच नाम दी सुगंधी आएगी। तेरा नाम करी चरनाठिया, चरनाठिया नहीं, जे चरनाठिया करांगे ते चरण अर्थ बनगे, चरनाठिया चन्नन चंदन। तेरा नाम करी चरनाठिया जे मन उरसा होए, करनी कुंगू जे रले घट अंतर पूजा होए, पूजा की चै नाम त्याई है बिन नाम है पूजना होए। बाबा जी अंदर दी पूजा किवें हो गई, कहन लगे मन संपट जित सत सर नामन, भावन पाती तृप्त करे, मन नू डब्बा बनाया जिदे विच भगवान दे नाम नू रखिया है, संपट दर ते डब्बा जिदे विच रखे जांदे संसार ग्राम। मन संपट जित सत सर नामन, संगत विच जाके इशनान करने आ रोज, भावन पाती तृप्त करे, लोग समझदे ने खाली हाथ मैं गुरु कोल गया, कह लगे मैं शरदा दे पत्ते गुरु दे चरणा च भेट कीते, भावन पाती तृप्त करे, पूजा प्राण, कह लगे प्राण भेटा दे दिते, पूजा प्राण सेवक जे सेवे इन विद साहिब रवत रहे। अज धन गुरु नानक साहब जी करते दी आरती भी सानू शामिल होने लई कह रहे ने, ते कदी गुरमुखो अंदरों सिमरन करके अंदरों टेके बाहर रात नू तारियां नू चंद्रमा नू दिने सूरज नू तको, चलदी होई झुलदी होई खवां नू तको, टाणियां नू झुलदियां देखो, खिड़े होए फुल्लां नू तको, ਤੇ ਸਭ ਨੂੰ ਤੱਕ ਕੇ ਇੱਕੋ ਦਮ ਫਿਰ ਵੀ ਸਮਾਧ ਵੀ ਚਲੇ ਜਾਓ ਤੇ ਆਪ ਜੀ ਦੇ ਚਾਰ ਚਫੇਰੇ ਆਰਤੀ ਦਾ ਨਾਦ ਹੋਵੇਗਾ। ਗੁਰੂ ਸਾਹਿਬ ਨੇ ਇਸ ਅੰਮ੍ਰਿਤ ਬਚਨ ਦੇ ਆਰੰਭ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਗਗਨ ਮੈਂ ਥਾਲ। ਇੱਥੇ ਮੰਮੇ ਸ਼ਬਦ ਉੱਤੇ ਅੱਖਰ ਉੱਤੇ ਦੁਲਾਵਾਂ ਲੱਗੀਆਂ ਨੇ, ਇਹਨੂੰ ਕਦੀ ਬਿੰਦੀ ਲਾ ਕੇ ਮੈਂ ਸ਼ਬਦ ਨਹੀਂ ਪੜ੍ਹਨਾ। ਜੇ ਮੈਂ ਪੜਾਂਗੇ ਤੇ ਅਰਥ ਨਹੀਂ ਹੋਣਗੇ। ਗਗਨ ਮੈਂ ਥਾਲ, ਇਹਦਾ ਅਰਥ ਹੋ ਜਾਏਗਾ ਮੈਂ ਗਗਨ ਰੂਪੀ ਥਾਲ ਹਾਂ। ਗਗਨ ਮੈਂ ਮਈ, ਗਗਨ ਮੈਂ ਥਾਲ, ਗਗਨ ਰੂਪੀ ਥਾਲ। ਜਿਵੇਂ ਅਸਾਂ ਬਚਨ ਇੱਕ ਪੜ੍ਹਦੇ ਹਾਂ ਭਗਤ ਰਵਿਦਾਸ ਜੀ ਦਾ, ਕਹਿਣ ਲੱਗੇ ਲਹਿਰ ਮੈਂ ਉਦਦ, ਲਹਿਰ ਮਈ। ਹਜ਼ੂਰ ਕਹਿ ਰਹੇ ਨੇ ਗਗਨ ਮੈਂ ਥਾਲ, ਆ ਨਿੱਕੀ ਜੀ ਥਾਲੀ ਲੈ ਕੇ ਤੂੰ ਆਰਤੀ ਉਤਾਰਨ ਲੱਗੇ। ਤੇ ਆਮ ਤੌਰ ਤੇ ਇਸ਼ਟ ਦੀ ਆਰਤੀ ਜਦੋਂ ਉਤਾਰੀ ਜਾਂਦੀ ਹੈ, ਉਹ ਆਪ ਸਭ ਨੂੰ ਪਤਾ ਹੈ ਕਿ ਦੀਵੇ ਬਾਲ ਕੇ ਸੱਜੇ ਪਾਸਿਓਂ ਥਾਲ ਘੁਮਾਉਣਾ ਸ਼ੁਰੂ ਕੀਤਾ ਜਾਂਦਾ। ਚਾਰ ਵਾਰੀ ਪਹਿਲਾਂ ਚਰਨਾਂ ਵਿੱਚ ਘੁਮਾਇਆ ਜਾਂਦਾ, ਦੋ ਵਾਰੀ ਥਾਲ ਨਾਭੀ ਤੇ ਘੁਮਾਇਆ ਜਾਂਦਾ, ਤੇ ਇੱਕ ਵਾਰੀ ਥਾਲ ਚਿਹਰੇ ਤੇ ਘੁਮਾਇਆ ਜਾਂਦਾ, ਫਿਰ ਸੱਤ ਵਾਰੀ ਥਾਲ ਸਾਰੇ ਸਰੀਰ ਤੇ ਘੁਮਾਇਆ ਜਾਂਦਾ ਹੈ। ਗੁਰੂ ਜੀ ਨੇ ਕਿਹਾ ਦੇਖ ਜਗਨਨਾਥ ਜਿਨੇ ਜਗਤ ਨੂੰ ਪੈਦਾ ਕੀਤਾ, ਜਗਤ ਦਾ ਨਾਥ, ਉਹਦੇ ਵੇਖ ਇੱਕ ਥਾਲ, ਕਿਹੜਾ ਥਾਲ? ਗਗਨ ਮੈਂ ਥਾਲ, ਆਕਾਸ਼ ਰੂਪੀ ਥਾਲ, ਅਸਮਾਨ ਰੂਪੀ ਥਾਲ। ਕਹਿਣ ਲੱਗੇ ਫਿਰ ਇਹਦੇ ਵਿੱਚ ਦੀਵੇ ਕਿਹੜੇ ਨੇ? ਕਹਿੰਦੇ ਨੇ ਰੋਜ਼ ਰੋਜ਼ ਨਹੀਂ ਬਾਲਣੇ ਪਏ, ਜਿੱਦਣ ਦਾ ਥਾਲ ਬਣਿਆ ਉਦਣ ਦੀ ਦੀਵੇ ਬਲਦੇ ਪਏ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਰਵ ਦਾ ਅਰਥ ਰਵੀ, ਸੂਰਜ, ਚੰਦ ਦਾ ਅਰਥ ਹੈ ਚੰਦਰਮਾ, ਦੀਪਕ ਬਣੇ। ਆ ਆਕਾਸ਼ ਥਾਲ ਮੇਰੇ ਭਗਵਾਨ ਦੀ ਆਰਤੀ ਦਾ ਵਿਰਾਟ ਥਾਲ ਹੈ, ਤੇ ਜਿੰਨਾ ਵੱਡਾ ਵਿਰਾਟ ਮੇਰਾ ਭਗਵਾਨ ਹੈ ਤੇ ਉਹਨਾਂ ਵਿਰਾਟ ਉਹਦਾ ਥਾਲ ਹੈ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਕਹਿਣ ਲੱਗੇ ਚੰਦਰਮਾ ਤੇ ਸੂਰਜ ਦੋਵੇਂ ਦੀਵੇ ਨੇ। ਤੇ ਪੁੱਛਿਆ ਫਿਰ ਮੋਤੀ? ਕਹਿਣ ਲੱਗੇ ਤਾਰਕਾ ਮੰਡਲ ਜਨਕ ਮੋਤੀ। ਤਾਰਕਾ ਨੀ, ਰਾਰੇ ਨੂੰ ਸਿਆਰੀ ਲੱਗੀ ਹੈ, ਤਾਰਕਾ, ਤਾਰਕਾ ਮੰਡਲ, ਆਕਾਸ਼ ਵਿੱਚ ਜਿਹੜੇ ਤਾਰੇ ਟਿਮ ਟਮਾਉਂਦੇ ਨੇ। ਜਨਕ ਦਾ ਅਖਰੀ ਅਰਥ ਇੱਥੇ ਰਾਜਾ ਜਨਕ ਨੀ, ਜਨਕ ਦਾ ਅਰਥ ਹੈ ਜਾਣੂ, ਜਨਕ ਦਾ ਅਰਥ ਹੈ ਮੰਨੂ। ਕਈਆਂ ਨੇ ਜਨਕ ਦਾ ਅਰਥ ਕੀਤਾ ਜੜਤ, ਜੜੇ ਹੋਏ, ਪਰ ਨਹੀਂ, ਜਨਕ ਦਾ ਅਰਥ ਹੈ ਮੰਨੂ, ਜਾਣੂ। ਗਗਨ ਮੈਂ ਥਾਲ, ਆਕਾਸ਼ ਥਾਲ ਹੈ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਆ ਜਿਹੜੇ ਰਾਤ ਨੂੰ ਨਿੱਕੇ ਨਿੱਕੇ ਤਾਰੇ ਟਿਮ ਟਮਾਉਂਦੇ ਤੈਨੂੰ ਦਿਸਦੇ ਨੇ, ਗੁਰਮੁਖਾ, ਇਹ ਮੇਰੇ ਪਰਮਾਤਮਾ ਦੇ ਥਾਲ ਦੇ ਵਿੱਚ ਚਮਕਦੇ ਹੋਏ ਮੋਤੀ ਨੇ, ਇਹ ਮੋਤੀ ਜਾਣ। ਤਾਰਕਾ ਮੰਡਲ ਜਨਕ ਮੋਤੀ। ਤੇ ਪੁੱਛਿਆ ਗਿਆ ਧੂਪ ਕਿਹੜੀ ਥਾਂ ਤੋਂ ਫਿਰ ਤੂੰ ਖਾਂਦੇ ਹੋ, ਧੂਪ ਲਈ ਕੀ? ਤੇ ਬਾਬਾ ਨਾਨਕ ਜੀ ਨੇ ਨਾਲ ਹੀ ਬਚਨ ਕਰ ਦਿੱਤਾ, ਕਹਿਣ ਲੱਗੇ ਧੂਪ ਮਲ ਆਨ ਲਓ। ਇਹ ਦੋ ਸ਼ਬਦ ਨੇ ਮਲ, ਅਨਲੋ, ਅਨਲ ਦਾ ਅਖਰੀ ਅਰਥ ਹੁੰਦਾ ਹੈ ਹਵਾ, ਤੇ ਦੱਖਣ ਵਿੱਚ ਇੱਕ ਪਹਾੜ ਹੈ ਮਾਲਿਆ, ਉਹਦੇ ਉੱਤੇ ਚੰਦਨ ਦੇ ਬੂਟੇ ਬੜੇ ਨੇ। ਇਹ ਮੰਨਿਆ ਜਾਂਦਾ ਵੀ ਜਦੋਂ ਉੱਥੇ ਹਵਾ ਚੱਲਦੀ ਏ ਤੇ ਉਸ ਪਹਾੜ ਤੋਂ ਜਿਹੜੇ ਚੰਦਨ ਦੇ ਬੂਟਿਆਂ ਦੀ ਸੁਗੰਧੀ ਹੈ ਨਾ, ਉਹ ਇਲਾਕੇ ਵਿੱਚ ਫੈਲਦੀ ਹੈ। ਕਹਿਣ ਲੱਗੇ ਤੂੰ ਕਿਹੜੀ ਧੂਪ ਬਾਲ ਕੇ ਰੱਬ ਦੀ ਆਰਤੀ ਉਤਾਰਨ ਤੁਰਿਆ? ਉਹ ਮਨਾ, ਉਹ ਦੇਖ ਠੰਡੀ ਹਵਾ ਚੱਲਣ ਦੀ ਦੇਰ ਏ, ਤੇ ਚੰਦਨ ਦੀ ਸੁਗੰਧੀ ਦੀ ਧੂਪ ਨੇ ਜਗਨਨਾਥ ਨੂੰ ਆਪਣੇ ਆਪ ਹੀ ਮਹਿਕ ਦੇ ਦੇਣੀ ਹੈ। ਧੂਪ ਮਲ ਆਨ ਲਓ, ਮਾਲਿਆ ਪਰਬਤ ਤੋਂ ਆਉਣ ਵਾਲੀ ਸੁਗੰਧੀ ਇਹ ਧੂਪ ਹੈ। ਤੇ ਨਾਲ ਬਚਨ ਕੀਤਾ ਪਵਨ ਚਵਰੋ ਕਰੇ, ਪਰਮਾਤਮਾ ਦੀ ਨਿਰਗੁਣ ਦੀ ਨਿਰਾਕਾਰ ਦੀ ਆਰਤੀ, ਪਵਨ ਹਵਾ ਚਵਰੋ ਕਰੇ, ਚੌਰ ਕਰ ਦੀਏ। ਤੇ ਜਦੋਂ ਕਿਤੇ ਆਪਾਂ ਰੁੱਖ ਦੇਖਦੇ ਹਾਂ ਤੇਜ਼ ਹਵਾ ਚੱਲੇ ਤੇ ਰੁੱਖ ਦੀਆਂ ਟਾਹਣੀਆਂ ਖੱਬੇ ਸੱਜੇ ਨੂੰ ਘੁਲਦੀਆਂ ਨੇ, ਕਦੀ ਰੁੱਖ ਥੱਲੇ ਖਲੋ ਕੇ ਚੇਤੇ ਕਰਿਓ, ਵਾਹ ਮੇਰੇ ਪਰਮਾਤਮਾ, ਦੇਖ ਹਰ ਰੁੱਖ ਦੀਆਂ ਟਾਹਣੀਆਂ ਤੈਨੂੰ ਚੌਰ ਪਈਆਂ ਕਰਦੀਆਂ। ਪਵਨ ਚਵਰੋ ਕਰੇ, ਖਵਾ ਤੈਨੂੰ ਚੌਰ ਪੀ ਕਰਦੀ ਏ, ਹੇ ਪ੍ਰਭੂ गगन मै थाल रव चंद दीपक बने तारका मंडल जनक मोती तूप मल आन लो पवन चवरो करे। ते पुछया फिर फूल कितों लैके आंदे हो? सगल बन राए फूल अंत। ये फुलंत पाठ नहीं करना। फफे दे थले दुलेंकड़ खै सगल बन राए फूल अंत ज्योति। कह लगे सगल बन राए जितनी बनास्पति है। वैसे बन राए दा अर्थ जंगल भी कीता जांदा है। सगल बन राए जितनी बनास्पति है जितने जंगल दे विच फुल ने ते जिन्ना रुखां दे विच परमात्मा दी ज्योति आप विद्यमान है। कहिंदे ने सारे जंगल दे फुल जिहड़े ने ना ये बनास्पति मेरे भगवान दे उत्ते फुलां दी वरखा पई करदी है। तेनू करनी पैंदी जे बंदा फुल ना तोड़े। ते चेते रखियो कुदरत खुद ही अपने फुल नूं बखेरना शुरू कर दिंदी। बगीचे विच फुल खिड़िया है उहनूं तोड़ो ना, खिड़िया रहण दिओ। ते गुरमुखो कुछ दिनों तो बाद तुसी देखोगे इको दम नहीं पत्ती पत्ती करके फुल जमीन ते डिगेगा। कहन लगे तू फुल तोड़ के खिड़िया नूं तोड़ के मरोड़ के पत्ती पत्ती पंखड़ी पंखड़ी बखेरने बगीची विच देख तेरे तोड़न तो बिना वह पत्ता पत्ता रब तो आप ही कुर्बान पिया करता है। ये बरखा पे करते ने फुलां दी। गगन मैं थाल रव चंद दीपक बने तारिका मंडल जनक मोती तूप मल आन लो पवन चवरो करे सगल बन राए फूल अंत ज्योति। हुण देखो कैसे विस्माद भी चले गए। कहन लगे कैसी आरती होए भव खंडना तेरी आरती। इथे अर्थ ए नहीं कि कैसी आरती होए तेरी आरती किवें होवे, नहीं, कैसी आरती होए कैसे कमाल दी तेरी आरती हो रही है। हे प्रभु कैसी आरती तेरी हो रही है विस्माद विच लैगी। कैसी आरती होए ते नाल बचन कीता भव खंडना। भव खंडना दा अर्थ जन्म नू कटन वालिया बंधन नू कटन वालिया संसार दे बंधना तो मुक्त करन वालिया कैसे कमाल दी तेरी आरती। कैसी आरती होए भव खंडना तेरी आरती। ते नाल अगला बचन है अनहता शब्द वजंत पाठ नहीं करना। वाजंत वावे नु कन्ना लगा है। साहब कह रहे ने अनहता शब्द वाजंत भेरी। भेरियां दा अर्थ तुसी समझदे हो आवाज जिन्हां विचों संगीत निकलदा। तूतियां भेरियां वजाइयां जांदियां ने। बाबा जी कहिंदे ने आ तां थाल ने ये चंद्रमा ने तारे ने ये सारे दीपक ते मोती ने। कहिंदे ने गुरमुखा कदी देखता सही नेत्र बंद करके तेरे अंदर एक रस परमात्मा दा नाद वजदा पिया है। कोई बंदा ऐसा नहीं जिदे विच मेरे साईं जी दा नाद नहीं वजदा। देखो फिर बेनती समझियो इनू किसी होर कर्म कांडी वाले पासे नहीं कि इस तरह नाद कन्ना दी कूकू जां कुछ। देखो जदों एकाग्र होवांगे ना वह अंदरों नाम सुनिया जांदा है। बाबा जी ने ते बचन कीता घट घट वाजै नाद। हर घट दे विच वह नाद वजदा पिया है। सतगुरु ने मेहर भरे बचन भी किते ने। कहन लगे अनहता शब्द वाजंत भेरी। मेरे परमात्मा दे अनहत शब्द जेड़े हर जीव विच ओ गूंजदा पिया है। कहिंदे ने का दियां बार दियां भेरियां वजाना हर एक दे अंदर ही वाजे पै वजदे ने। केड़ा वाजा जेड़ा नहीं वजदा पिया। कैसी आरती होए भव खंडना तेरी आरती अनहता शब्द वाजंत भेरी। रहाओ ए रहाओ दे बचन। हुण एक प्रश्न किया गया गल आई भी तुसी तां ओदी गल करदे हो भी आरती विच तुसी चंद्रमा कह दिता सूरज दीवा कह दिता तारे मोती बना दिते पवन नू चौर करता दस दिता तुसी चंदन की सुगंधी नू धूप दस दिता। हुण सानू ए दसो तुहाडे भगवान दियां अखां किथे ने। देखो ये प्रश्न सी इहनू थोड़ा जिहा समझण लई टिक्यो क्योंकि यह लड़ी ही इहदे अर्थ करेगी। कहन लगे देख साडे तां जगन्नाथ दे नेत्र पैर हथ जिहदी तुसी आरती की गल करदे हो उहदियां अखां किथे। ਗੁਰੂ ਸਾਹਿਬ ਉੱਥੇ ਪ੍ਰਭੂ ਨੂੰ ਮੁਖਾਤਬ ਕਰਕੇ ਬਚਨ ਕਰਦੇ ਨੇ ਕਿ ਮਾਲਕ ਸਹਿ ਸਤਾਵ ਨੈਣ, ਸਾਕਾਰ ਰੂਪ ਵਿੱਚ ਸਹਿਸ ਦਾ ਅਖਰੀ ਅਰਤੇ ਹਜ਼ਾਰ, ਹਜ਼ਾਰਾਂ ਤੇਰੇ ਨੇਤਰ ਨੇ। ਹੁਣ ਹਜ਼ਾਰਾਂ ਨੇਤਰ ਕਿਹੜੇ ਨੇ? ਕਿਉਂਕਿ ਇਸ ਤੁਕ ਦੇ ਅਰਥ ਕਰਨ ਲਈ ਥੋੜੀ ਜੀ ਅਗਲੀ ਤੁਕ ਮੈਂ ਕਹਿ ਦੇਣਾ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਸੋਏ ਦਾ ਅਰਥ ਉਸ ਪਰਮਾਤਮਾ ਦੀ। ਕਹਿੰਦੇ ਨੇ ਜੇ ਸਾਰਿਆਂ ਸਰੀਰਾਂ ਵਿੱਚ ਤੂੰ ਕਹਿੰਦਾ ਰੱਬ ਦੀ ਜੋਤ ਵਰਤਦੀਏ ਤੇ ਜਿਹੜੀਆਂ ਸਰੀਰਾਂ ਵਿੱਚੋਂ ਅੱਖਾਂ ਦੇਖਦੀਆਂ ਨੇ ਕੀ ਇਹ ਪਰਮਾਤਮਾ ਦੀਆਂ ਅੱਖਾਂ ਨਹੀਂ? ਕੀ ਇਹ ਕੰਨ ਪ੍ਰਭੂ ਦੇ ਨਹੀਂ? ਕੀ ਇਹ ਪੈਰ ਜਿਹੜੇ ਨੇ ਭਗਵਾਨ ਦੇ ਨਹੀਂ? ਕੀ ਇਹ ਹੱਥ ਭਗਵਾਨ ਦੇ ਨਹੀਂ? ਸਰਬ ਵਿਆਪੀ ਪਰਮਾਤਮਾ ਕਿਹੜੀ ਥਾਂ ਹੈ ਜਿੱਥੇ ਉਹ ਨਹੀਂ? ਕਹਿਣ ਲੱਗੇ ਸਹਿਸ ਤਵ ਨੈਣ, ਹੇ ਪ੍ਰਭੂ ਆ ਜਿਹੜੇ ਹਜ਼ਾਰਾਂ ਅੱਖਾਂ ਦੇਖਦੀਆਂ ਨੇ ਇਹਨਾਂ ਹਜ਼ਾਰਾਂ ਅੱਖਾਂ ਵਿੱਚ ਹੀ ਤੇਰੀਆਂ ਆਪਣੀਆਂ ਅੱਖਾਂ ਨੇ, ਤੇਰੇ ਨੇਤਰ ਨੇ। ਪਰ ਨਿਰਗੁਣ ਰੂਪ ਵਿੱਚ, ਨਿਰਾਕਾਰ ਵਿੱਚ, ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਤੇਰਾ ਕੋਈ ਵੀ ਨੇਤਰ ਨਹੀਂ। ਨਨ ਨੈਣ ਹੈ ਤੋਹੇ ਕੋ, ਤੇਰਾ ਕੋਈ ਨੇਤਰ ਨਹੀਂ। ਨਿਰਗੁਣ ਰੂਪ ਵਿੱਚ ਕੋਈ ਨੇਤਰ ਨਹੀਂ, ਪਰ ਸਾਕਾਰ ਰੂਪ ਵਿੱਚ ਦੇਖਣਾ ਆ ਜੋ ਕੋਈ ਤੂੰ ਰਚਿਆ ਸਾਰੀਆਂ ਅੱਖਾਂ ਵਿੱਚ ਤੂੰ ਆਪ ਹੀ ਹੈ। ਹਜ਼ੂਰ ਦੇ ਅਗਲੇ ਬਚਨ ਇੱਥੇ ਵਿਸ਼ਰਾਮ ਆਪ ਵੈਸੇ ਲਾਉਂਦੇ ਹੋ ਸਾਰੇ, ਪਰ ਫਿਰ ਵੀ ਮੈਂ ਬੇਨਤੀ ਕਰਦਿਆਂ ਇਹਦਾ ਪਾਠ ਕਰਦਿਆਂ, ਸਹਿਸ ਤਵ ਨੈਣ, ਨਨ ਨੈਣ ਖੈ ਤੋਹੇ ਕੋ। ਸਹਿਸ ਮੂਰਤ, ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਆ ਤੇਰੀ ਤਸਵੀਰਾਂ ਤੁਰੀਆਂ ਫਿਰਦੀਆਂ ਨੇ ਜਿਤਨੀਆਂ ਨੇ। ਤੇ ਨਾਲ ਬਚਨ ਕੀਤਾ ਨੰਨਾ ਏਕ ਤੂਹੀ। ਹੁਣ ਇੱਥੇ ਵੈਸੇ ਪਾਠ ਹੈ, ਤੱਤੇ ਉੱਤੇ ਖੋੜਾ ਲੱਗਾ ਤੇ ਨਾਲ ਔਂਕੜ ਲੱਗੀ, ਦੋ ਮਾਤਰਾ ਨੇ। ਅਸੀਂ ਭਾਵੇਂ ਪਾਠ ਕਰਨੇ ਆ ਤੋਹੀ, ਪਰ ਗੁਰਮਖੋ ਇਹ ਤੋਲ ਭਾਰ ਪੂਰਾ ਕਰਨ ਲਈ ਦੋ ਮਾਤਰਾ ਨੇ, ਪਰ ਪੜ੍ਹਨਾ ਤੂਹੀ ਹੈ। ਇੱਕ ਪਾਸੇ ਤੇਰੇ ਹਜ਼ਾਰਾਂ ਨੇਤਰ, ਨਿਰਗੁਣ ਰੂਪ ਚ ਕੋਈ ਅੱਖ ਨਹੀਂ ਮਾਲਕਾ, ਫਿਰ ਤੇਰੀਆਂ ਹਜ਼ਾਰਾਂ ਤਸਵੀਰਾਂ ਮੂਰਤਾਂ ਤੇ ਇੱਕ ਵੀ ਤਸਵੀਰ ਨਹੀਂ। ਸਹਿਸ ਤਵ ਨੈਣ, ਨਨ ਨੈਣ ਕਹਿ ਤੋਏ ਕੋ। ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਬੇਮਲ। ਇੱਥੇ ਵਿਸ਼ਰਾਮ, ਹਜ਼ਾਰਾਂ ਸਹਿਸ ਦਾ ਅਰਥ ਹਜ਼ਾਰ, ਪਦ ਦਾ ਅਰਥ ਪੈਰ, ਬੇਮਲ ਦਾ ਅਰਥ ਜਿਨ੍ਹਾਂ ਨੂੰ ਮੈਲ ਹੀ ਕੋਈ ਨਹੀਂ। ਹਜ਼ਾਰਾਂ ਤੇਰੇ ਸੁੰਦਰ ਚਰਨ ਨੇ ਜਿਨ੍ਹਾਂ ਨੂੰ ਮੈਲ ਹੀ ਕੋਈ ਨਹੀਂ। ਸਹਿਸ ਪਦ ਬਿਮਲ, ਨਨ ਏਕ ਪਦ। ਕਈ ਵਾਰੀ ਅਸੀਂ ਗੰਧ ਸ਼ਬਦ ਤੇ ਵਿਸ਼ਰਾਮ ਦਿੰਦੇ ਹਾਂ, ਨਹੀਂ। ਸਹਿਸ ਪਦ ਬਿਮਲ ਨਾਲ ਕਹਿਣ ਲੱਗੇ ਨਨ ਏਕ ਪਦ, ਹਜ਼ਾਰਾਂ ਤੇਰੇ ਸੋਹਣੇ ਚਰਨ ਨੇ ਪਰ ਨਾਲ ਨਨ ਏਕ ਪਦ, ਤੇਰਾ ਇੱਕ ਵੀ ਪੈਰ ਨਹੀਂ। ਗੰਧ ਬਿਨ, ਗੰਧ ਦਾ ਅਰਥ ਹੈ ਨਾਸ਼ਕਾ, ਤੂੰ ਨੱਕ ਤੋਂ ਬਿਨਾ, ਨਾਸ਼ਕਾ ਤੋਂ ਬਿਨਾ ਨਿਰਗੁਣ ਰੂਪ ਵਿੱਚ, ਪਰ ਸਹਿਸ ਤਵ ਗੰਧ, ਹਜ਼ਾਰਾਂ ਨਾਸ਼ਕਾ ਜਿਹੜੀਆਂ ਨੇ ਤੇਰੀਆਂ ਨੇ। ਇਵ ਚਲਤ ਮੋਹੀ, ਇਵ ਦਾ ਅਰਥ ਇਸ ਨੇ, ਇਸ ਤਰ੍ਹਾਂ, ਚਲਤ ਦਾ ਅਰਥ ਕੌਤਕ, ਮੋਹੀ ਦਾ ਅਰਥ ਮੈਂ ਮੋਹੀ ਗਈ। ਹੇ ਪ੍ਰਭੂ ਤੇਰੇ ਇਸ ਕੌਤਕ ਨੂੰ ਦੇਖ ਕੇ ਤੂੰ ਨਿਰਗੁਣ ਸਰਗੁਣ ਰੂਪ ਵਿੱਚ ਕਿਵੇਂ ਵਿਚਰਨਾ ਹੈ? ਤੇਰੇ ਇੱਕ ਨੇਤਰ ਨਹੀਂ, ਹਜ਼ਾਰਾਂ ਨੇਤਰ ਨੇ। ਇੱਕ ਪਾਸੇ ਪੈਰ ਨਹੀਂ, ਹਜ਼ਾਰਾਂ ਪੈਰ ਨੇ। ਇੱਕ ਹਜ਼ਾਰਾਂ ਮੂਰਤਾਂ ਨੇ, ਇੱਕ ਨਾਸ਼ਕਾ ਨਹੀਂ, ਹਜ਼ਾਰਾਂ ਨਾਸ਼ਕਾ ਨੇ। ਤੇਰੇ ਇਸ ਕੌਤਕ ਨੇ ਮੈਨੂੰ ਮੋਹ ਲਿਆ ਹੈ, ਮੈਂ ਮੋਹੀ ਗਈ, ਮੈਂ ਠੱਗੀ ਗਈ। ਹੁਣ ਪੁੱਛਿਆ ਦਾਤਾ ਜੀ, ਸ਼ੰਕਾ ਨਹੀਂ ਨਿਕਲਦਾ ਪਿਆ? ਹਜ਼ਾਰਾਂ ਅੱਖਾਂ, ਹਜ਼ਾਰਾਂ ਪੈਰ, ਹਜ਼ਾਰਾਂ ਕੰਨ, ਹਜ਼ਾਰਾਂ ਮੂਰਤਾਂ, ਹਜ਼ਾਰਾਂ ਨਾਸ਼ਕਾ ਕਿਵੇਂ? ਤੇ ਨਾਲ ਅਗਲਾ ਬਚਨ ਕੀਤੋ ਨੇ, ਕਹਿਣ ਲੱਗੇ ਇਹਨੂੰ ਸਮਝ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਆ ਜਿਹੜੇ ਤੂੰ ਅੱਖਾਂ ਨਾਲ ਦੇਖਦੇ ਨੇ, ਕੰਨਾਂ ਨਾਲ ਸੁਣਦੇ ਨੇ, ਇਹਨਾਂ ਵਿੱਚ ਕਿਹਦੀ ਜੋਤ ਹੈ? ਪਰਮਾਤਮਾ ਦੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ, ਦੇ ਨਹੀਂ ਦੈ, ਦੱਦੇ ਉੱਤੇ ਦੁਲਾਵਾਂ ਨੇ, ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ, ਕਿਹੜਾ ਬੰਦਾ ਜਿਹਦੇ ਵਿੱਚ ਉਹਦੀ ਜੋਤ ਨਹੀਂ? ਕਹਿਣ ਲੱਗੇ ਫਿਰ ਜਿਹਦੇ ਵਿੱਚ ਉਹਦੀ ਜੋਤ ਹੈ ਨਾ, ਉਹਦੀਆਂ ਅੱਖਾਂ ਵਿੱਚੋਂ ਭਗਵਾਨ ਦੀਆਂ ਅੱਖਾਂ ਨੂੰ ਤੱਕ, ਉਹਦੇ ਕੰਨਾਂ ਵਿੱਚੋਂ ਕਦੀ ਪਰਮਾਤਮਾ ਦੀ ਸਰੋਤ ਨੂੰ ਤੱਕ, ਉਹਦੀ ਨਾਸ਼ਕਾ ਵਿੱਚੋਂ ਕਿਤੇ ਰੱਬ ਦੀ ਨਾਸ਼ਕਾ ਨੂੰ ਤੱਕ। ਇਹਦਾ ਮਤਲਬ ਕਿ ਸਾਰਿਆਂ ਵਿੱਚ ਰਮੇ ਹੋਏ ਪਰਮਾਤਮਾ ਨੂੰ ਦੇਖ, ਇਹ ਪਰਮਾਤਮਾ ਦੇ ਬਣਾਏ ਤਸਵੀਰਾਂ ਨੇ। ਰਾਤ ਵੀ ਅਸੀਂ ਬਚਨ ਪੜਿਆ ਸੀ, ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਸੋਹਣਾ ਬਾਗ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਸੱਚੇ ਪਾਤਸ਼ਾਹ ਫਿਰ ਦਿਸਦੀ ਕਿਉਂ ਨੀ। ਕਹਿਣ ਲੱਗੇ ਆਪ ਉਦਰਾਪਨ ਕਰਨੇ ਆ, ਗੁਰੂ ਦੀ ਸਿੱਖਿਆ ਨੀ ਨਾ ਮੰਨਦੇ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਸਾਖੀਦਾਰ ਤੇ ਸਿੱਖਿਆ, ਵੈਸੇ ਸਾਖੀਦਾਰ ਹੁੰਦਾ ਗਵਾਹੀ ਦੇਣੀ, ਕਹਿੰਦੇ ਨੇ ਗੁਰੂ ਦੀ ਸਿੱਖਿਆ ਲਏ ਅੰਦਰ ਜੋਤ ਪ੍ਰਗਟ ਹੋਵੇਗੀ। ਤੇ ਥੋੜਾ ਜਿਹਾ ਆਪਾਂ ਰੁਕੀਏ, ਇੱਕ ਜੋਤ ਸਾਰਿਆਂ ਵਿੱਚ ਕਿਵੇਂ, ਇੱਕ ਸਾਰਿਆਂ ਵਿੱਚ ਕਿਵੇਂ। ਆਪਣੇ ਸਰੀਰ ਦੀ ਗੱਲ ਲੈ ਲਓ, ਸਿਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਇੱਕ ਪੌੜੀ ਹੈ, ਕਹਿੰਦੇ ਨੇ ਅਸੀਂ ਅੱਖਾਂ ਵਿੱਚੋਂ ਜਦੋਂ ਵੇਖਦੇ ਹਾਂ ਤੇ ਅੱਖਾਂ ਚੋਂ ਕੌਣ ਵੇਂਦਾ, ਕੰਨਾਂ ਵਿੱਚੋਂ ਸੁਣਨੇ ਆ ਤੇ ਕੌਣ ਸੁਣਦਾ, ਕੰਨ ਤਾਂ ਨਹੀਂ ਸੁਣਦੇ, ਅੱਖਾਂ ਤਾਂ ਨਹੀਂ ਦੇਖਦੀਆਂ, ਪੈਰਾਂ ਨਾਲ ਜਦੋਂ ਤੁਰਨੇ ਆ ਕੌਣ ਤੁਰਦਾ, ਪੈਰ ਤਾਂ ਨਹੀਂ ਤੁਰ ਰਹੇ, ਹੱਥਾਂ ਨਾਲ ਕੰਮ ਕਰਨੇ ਆ ਹੱਥਾਂ ਨਾਲ ਕੌਣ ਕੰਮ ਕਰਦਾ, ਖਾਤੇ ਨਹੀਂ ਕਰ ਰਹੇ। ਇਹਨੂੰ ਥੋੜਾ ਜਿਹਾ ਲਤੀਫ ਅਕਲ ਨਾਲ ਸਮਝੀਏ ਆਪਾਂ। ਅੱਖਾਂ ਨਾਲ ਵੇਖਨੇ ਆ ਤੇ ਵੇਖਣ ਤੋਂ ਬਾਅਦ ਕਹਿੰਦੇ ਆ ਅੱਜ ਤੇਰੇ ਦਰਸ਼ਨ ਕਰਕੇ ਮਨ ਗਦਗਦ ਹੋ ਗਿਆ, ਵੇਖਿਆ ਅੱਖਾਂ, ਜੀਭ ਵਿੱਚੋਂ ਬੋਲੇ ਤੇ ਫਿਰ ਕਿਹਾ ਤੇਰੇ ਨਾਲ ਗੱਲਬਾਤ ਕਰਕੇ ਅੱਜ ਮੇਰਾ ਮਨ ਸੰਤੁਸ਼ਟ ਹੋਇਆ, ਗੱਲ ਜੀਭ ਨੇ ਕੀਤੀ ਤੇ ਸੰਤੁਸ਼ਟ ਮਨ ਹੋ ਗਿਆ। ਇੱਕ ਜੋਤ ਹੋ ਕੇ ਸਾਰਿਆਂ ਵਿੱਚ ਕਿਵੇਂ ਹੈ, ਹੱਥਾਂ ਨਾਲ ਕੰਮ ਕੀਤਾ ਤੇ ਕਹਿੰਦੇ ਆ ਕੰਮ ਤਾਂ ਅੱਗੇ ਵੀ ਕਰਦੇ ਸਾਂ ਪਰ ਅੱਜ ਕਿਰਤ ਕਰਕੇ ਮਨ ਸੰਤੁਸ਼ਟ ਹੈ, ਪੈਰਾਂ ਨਾਲ ਤੁਰੇ ਤੇ ਕਹਿੰਦੇ ਆ ਅੱਗੇ ਵੀ ਤੁਰਦੇ ਸਾਂ ਪਰ ਅੱਜ ਪੈਰਾਂ ਨਾਲ ਤੁਰੇ ਆ ਤੇ ਥਕਾਵਟ ਵੀ ਕੋਈ ਨਹੀਂ, ਮਨ ਖੁਸ਼ ਹੈ। ਪਿਆਰਿਓ, ਵੇਖਣ ਅੱਖਾਂ ਤੇ ਖੁਸ਼ ਮਨ, ਸੁਣ ਕੰਨ ਤੇ ਆਨੰਦ ਮਨ, ਬੋਲੇ ਜੀਭ ਤੇ ਸਵਾਦ ਲੈ ਮਨ। ਕਹਿਣ ਲੱਗੇ ਜਿਵੇਂ ਇੱਕ ਮਨ ਤੇਰਾ ਸਾਰੀਆਂ ਇੰਦਰੀਆਂ ਦੇ ਰਸ ਮਾਣਦਾ, ਚੇਤੇ ਰੱਖੀ ਇੱਕ ਭਗਵਾਨ ਸਾਰੇ ਸੰਸਾਰ ਵਿੱਚ ਜੋਤ ਵਿਆਪਕ ਕਰਕੇ ਰਸ ਮਾਣਦਾ। ਇੱਕ ਮਨ ਸਰੀਰ ਦੀ ਗੱਲ ਹੀ ਹੈ ਨਾ, ਭਾਈ ਸਾਹਿਬ ਨੇ ਬਚਨ ਕੀਤਾ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਅੱਖਾਂ ਅੰਦਰ ਵੇਖਦਾ ਪਿਆ, ਮਨ ਹੀ ਵੇਖਦਾ, ਅੱਖਾਂ ਰਾਹੀਂ ਮਨ ਦੇਖ ਰਿਹਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜੀਭ ਹੈ ਅੰਦਰ ਬੋਲਦਾ ਬਹੁ ਸਾਧ ਲਭਾਣਾ, ਹੱਥੀ ਕਿਰਤ ਕਮਾਮ ਦਾ ਪਗ ਚੱਲੇ ਸਜਾਣਾ। ਕਹਿਣ ਲੱਗੇ ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ। ਇਸੇ ਤਰ੍ਹਾਂ ਮੇਰਾ ਸਾਈਂ, ਸਭ ਮੈਂ ਜੋਤ, ਜੋਤ ਹੈ ਸੋਏ ਗੁਰਮੁਖ ਸੁਖ ਮਾਣਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਮੁਖਾ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਰਹੀ ਜੋਤ ਪ੍ਰਗਟ ਹੋਵੇਗੀ। ਹੁਣ ਗੁਰੂ ਜੀ ਦੀ ਨਜ਼ਰ ਵਿੱਚ ਪਤਾ ਆਰਤੀ ਕੀ ਹੈ, ਕਹਿਣ ਲੱਗੇ ਜੋ ਤਿਸ ਭਾਵੈ। ਹਜ਼ੂਰ ਕਹਿ ਰਹੇ ਨੇ ਕਿ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਨਹੀਂ, ਸੱਸੇ ਥੱਲੇ ਔਂਕੜ ਹੈ ਘੋੜਾ ਨਹੀਂ। ਹੁਣ ਅਸੀਂ ਆਹ ਵੀ ਜਦੋਂ ਪਾਠ ਕਰਨੇ, ਇਹ ਨਾ ਸਮਝੋ ਵੀ ਮੈਂ ਉਸਤਾਦ ਬਣ ਕੇ ਉਚਾਰਨ ਕਿਤੇ ਸਿਖਾਉਣਾ, ਨਹੀਂ, ਸਿਰਫ ਵੀ ਥੋੜਾ ਜਿਹਾ ਸੁਚੇਤ ਹੋ ਕੇ, ਇੱਕ ਇੱਕ ਸ਼ਬਦ ਗੁਰੂ ਦਾ ਅੰਗ ਹੈ। ਅਸੀਂ ਜ਼ਰੂਰ ਕਹਿੰਦੇ ਬਾਣੀ ਸ਼ੁੱਧ ਪੜਨ ਦੀ ਸਮੱਤ ਬਖਸ਼ੋ, ਪਰ ਪੜਨ ਦਾ ਯਤਨ ਵੀ ਕਰੀਏ। ਇੱਕ ਜਦੋਂ ਸਵੇਰੇ ਹੁਕਮਨਾਮਾ ਆਉਂਦਾ ਸੀ ਪੜ੍ਹਨੇ, ਕਈ ਗੁਰਮੁਖ ਪੜ੍ਹਦੇ ਨੇ ਸੋ ਕਹੋ ਟਲ ਗੁਰ ਸੇਵੀ ਹੈ, ਉੱਥੇ ਵੀ ਸੋ ਨਹੀਂ, ਸੱਸੇ ਥੱਲੇ ਔਂਕੜ ਹੈ, ਸੋ ਸੋ ਕਹੋ। ਕਹਿਣ ਲੱਗੇ ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਕੁਛ ਮੇਰੇ ਪਰਮਾਤਮਾ ਨੂੰ ਭਾਉਂਦਾ ਚੇਤੇ ਰੱਖੀ, ਉਹਦੀ ਰਜ਼ਾ ਵਿੱਚ ਚੱਲਣਾ ਹੀ ਆਰਤੀ ਹੈ। ਜੋ ਉਹਨੂੰ ਭਾਉਂਦਾ ਪਿਆ ਨਾ, ਜੋ ਤਿਸ ਭਾਵੈ, ਜਿਹਨੂੰ ਰਾਤ ਪੜਿਆ ਸੀ, ਜੋ ਤਿਸ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਹੀ ਅਰਥਾਂ ਵਿੱਚ ਆਰਤੀ ਉਦਨ ਉਤਰੇਗੀ ਜਿੱਦਣ ਪਿਆਰਿਆ ਜੋ ਪਰਮਾਤਮਾ ਕਰਦਾ ਉਹਨੂੰ ਚੰਗਾ ਜਾਣੇ, ਜੋ ਰੱਬ ਕਰਦਾ। ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਪਰਮਾਤਮਾ ਨੂੰ ਭਾਉਂਦਾ ਉਹ ਤੈਨੂੰ ਚੰਗਾ ਲੱਗੇ, ਰਜ਼ਾ ਵਿੱਚ ਚੱਲਣਾ ਹੀ ਆਰਤੀ ਹੈ। ਜਿਹੜਾ ਬੰਦਾ ਰਜ਼ਾ ਚ ਨਹੀਂ ਚੱਲਦਾ, ਉਹ ਬਾਹਰ ਜਿੰਨੇ ਮਰਜ਼ੀ ਦੀਵੇ ਕਮਾਈ ਜਾਏ, ਕਾਹਦੀ ਆਰਤੀ। ਜੇ ਉਹਦਾ ਭਾਣਾ ਸ਼ਬਦ ਅਸੀਂ ਵਰਤਨੇ ਆ ਨਾ, ਭਾਣਾ ਜਾਂ ਰਜ਼ਾ, ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਭਾਣੇ ਦਾ ਅਰਥ ਮਜਬੂਰੀ ਨਹੀਂ। ਫਿਰ ਬੇਨਤੀ ਕਰਾਂ, ਇੱਕ ਤੁਕ ਚ ਸਾਨੂੰ ਸਮਝ ਪੈ ਜਾਏਗੀ, ਕੋਈ ਘਟਨਾ ਵਾਪਰ ਜਾਏ ਤੇ ਨਾਲ ਹੀ ਅਸੀਂ ਕਹਿੰਦੇ ਹਾਂ ਕੋਈ ਨਹੀਂ, ਠੰਡਾ ਹੋਕਾ ਲੈ ਕੇ, ਰੱਬ ਦਾ ਭਾਣਾ ਸੀ ਜੀ, ਇਹਦਾ ਮਤਲਬ ਠੰਡਾ ਹੋਕਾ ਮੰਨਣ ਲਈ ਤਿਆਰ ਨਹੀਂ। ਭਾਣਾ ਹੈ ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਇਵੇਂ ਜੋ ਤਿਸ ਭਾਵ ਹੈ ਸੋ ਆਰਤੀ ਹੋਏ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਤੇ ਭਾਣਾ ਕੀ ਆ? ਭਾਣਾ ਅੰਦਰ ਦੀ ਉਹ ਪਰਮ ਅਵਸਥਾ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਆਹੂ ਕੋ ਦੌਰਿਓ। ਸਹਿਜ ਆਨੰਦ ਅੰਦਰ ਟਿਕਿਆ ਰਹੇ, ਅੰਦਰ ਕਿਤੇ ਚੋਟ ਨਾ ਪਹੁੰਚੇ, ਉਹ ਵੇ ਭਾਣਾ। ਬਾਬੇ ਫਰੀਦ ਨੇ ਇਸੇ ਭਾਣੇ ਲਈ ਸ਼ਬਦ ਵਰਤੇ ਨੇ, ਕਹਿੰਦੇ ਨੇ ਜੇ ਰੱਬ ਦੇ ਬੂਹੇ ਤੇ ਜਾਣੇ, ਦੁੱਖ ਸੁੱਖ ਇੱਕ ਕਰ, ਜੋ ਤਿਸ ਭਾਵ ਹੈ ਜੋ ਉਹਨੂੰ ਪਾਉਂਦਾ ਪਿਆ, ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਦੁੱਖ ਸੁੱਖ ਇੱਕ ਕਰ, ਜੋ ਪਰਮਾਤਮਾ ਨੂੰ ਪਾਉਂਦਾ ਇਹਦੇ ਵਿੱਚ ਤੇਰਾ ਸੁੱਖ ਹੈ। ਇੱਥੇ ਇੱਕ ਬੇਨਤੀ ਮੈਂ ਉਦਾਹਰਨ ਦੇਣਾ, ਤੁਸੀਂ ਆ ਪਹਾੜੀ ਰਸਤਿਆਂ ਵਿੱਚੋਂ ਪਾਣੀ ਦੇ ਨਾਲੇ ਦੇਖਦੇ ਹੋ ਨਿਕਲਦੇ, ਕਦੀ ਦੇਖਿਓ ਕਈ ਤਿਣਕੇ ਜਿਹੜੇ ਨੇ ਨਾ, ਉਹ ਲੰਮੇ ਰੁੱਖ, ਜਿੱਧਰ ਪਾਣੀ ਹੈ ਉਹ ਸਿੱਧੇ ਨਹੀਂ, ਚੌੜੇ ਰੁੱਖ ਪਾਣੀ ਨੂੰ ਰੋਕਣ ਦਾ ਯਤਨ ਕਰਦੇ ਨੇ। ਥੋੜਾ ਜਿਹਾ ਸਮਝਿਓ, ਕੁਝ ਤਿਣਕੇ ਐਸੇ ਨੇ ਜਿਹੜੇ ਪਾਣੀ ਦੇ ਬਹਾਵ ਨਾਲ ਸਿੱਧੇ ਹੀ ਵਹੀ ਜਾਂਦੇ ਨੇ, ਤੇ ਕਈ ਤਿਣਕੇ ਜਿਹੜੇ ਨਾ ਅੱਗੋਂ ਰੋਕ ਰੋਕ ਕੇ ਪਾਣੀ ਨੂੰ ਰੋਕਣ ਦਾ, ਚੌੜੇ ਦਾ ਜਿਵੇਂ ਰੋਕ ਰੋਕਦੇ ਨੇ ਪਾਣੀ ਨੂੰ, ਤੇ ਪਾਣੀ ਉਹਨਾਂ ਤੋਂ ਟੱਪਦਾ, ਨਾਲ ਤਿਣਕਿਆਂ ਨੂੰ ਧਿੱਕੀ ਧੱਕੀ ਜਾਂਦਾ। ਚੇਤੇ ਰੱਖੋ ਗੁਰਮੁਖੋ, ਜਿਹੜਾ ਤਿਣਕਾ ਸਹੀ ਤਰ੍ਹਾਂ ਸਿੱਧਾ ਤੁਰ ਪੈਗਾ, ਸਿੱਧਾ ਤੁਰਨ ਵਾਲੇ ਨੂੰ ਵੀ ਪਾਣੀ ਨੇ ਲੈ ਜਾਣਾ, ਤੇ ਜਿਹੜਾ ਅੜਨ ਦਾ ਯਤਨ ਕਰੇਗਾ ਧੱਕ ਕੇ ਉਹਨੂੰ ਵੀ ਲੈ ਜਾਣਾ। ਬਜਾਏ ਅੜਨ ਦੇ ਆਪਾਂ ਸਿੱਧੇ ਤਿਣਕੇ ਦੀ ਤਰ੍ਹਾਂ ਚੱਲ ਪਈਏ। ਜੇ ਅਸੀਂ ਅੜ ਕੇ ਕਹਾਂਗੇ ਅਸੀਂ ਨਹੀਂ ਮੰਨਦੇ ਭਾਣੇ ਨੂੰ, ਨਾ ਮੰਨੋ, ਟੇਢੇ ਹੋ ਕੇ ਵੀ ਪਾਣੀ ਨੇ ਖਿੱਚ ਲਜਾਣਾ ਹੈ। ਤੇ ਜੇ ਸਿੱਧੇ ਹੋ ਕੇ ਕਹੀਏ ਕਿ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਹਜ਼ੂਰ ਕਹਿ ਰਹੇ ਨੇ ਆਰਤੀ ਇਹ ਵੇ ਗੁਰਮੁਖੋ, ਜੋ ਰੱਬ ਨੂੰ ਪਾਉਂਦਾ ਉਹਨੂੰ ਮੰਨ ਲਈਏ। ਅਸੀਂ ਮੰਨਨੇ ਹਾਂ, ਨਹੀਂ ਅਸੀਂ ਮੰਨ ਰਹੇ, ਜਨਮ ਤੋਂ ਲੈ ਕੇ ਮੌਤ ਤੱਕ ਹੁਕਮ ਮੰਨਨੇ ਹਾਂ। ਜੇ ਮੰਨਨੇ ਵੀ ਪਏ ਆ ਫਿਰ ਅੰਦਰ ਨੂੰ ਹੀ ਮਨਾ ਲਈਏ ਵੀ ਮੰਨ ਲੈ ਤੂੰ, ਜੇ ਨਾ ਮੰਨਾਂਗੇ ਧੱਕੇ ਨਾਲ ਮੰਨਦੇ ਹਾਂ। ਕਿਹਦਾ ਯਤਨ ਜਿਲ ਦਿਲ ਕਰਦਾ ਕਿ ਬਚਪਨ ਦੇ ਸੁੱਖਾਂ ਵਿੱਚੋਂ ਨਿਕਲ ਕੇ ਮੇਰੇ ਤੇ ਜ਼ਿੰਮੇਵਾਰੀਆਂ ਪੈਣ, ਪਰ ਪਰਮਾਤਮਾ ਆਪਣੇ ਹੁਕਮ ਵਿੱਚ ਬਚਪਨ ਤੋਂ ਜਵਾਨੀ ਲੈ ਆਉਂਦਾ। ਕਿਹਦਾ ਚਿੱਤ ਕਰਦਾ ਜਵਾਨੀ ਦਾ ਜੋਬਨ ਦਾ ਜੋਸ਼ ਮੇਰਾ ਜਾਏ, ਪਰਮਾਤਮਾ ਧੱਕੇ ਨਾਲ ਜੋਬਨ ਤੋਂ ਖਿੱਚ ਕੇ ਬੁਢੇਪੇ ਵਿੱਚ ਲਿਆਉਂਦਾ। ਕਿਹਦਾ ਦਿਲ ਕਰਦਾ ਮੈਂ ਬੁਢੇਪੇ ਦਾ ਸੁੱਖ ਛੱਡ ਕੇ, ਜੇ ਪੁੱਤਰ ਧੀਆਂ ਪਾਲਦੇ ਨੇ, ਮੌਤ ਵੱਲ ਜਾਵਾਂ? ਨਹੀਂ, ਉਹਦੇ ਭਾਣੇ ਨੇ, ਉਹਦੀ ਰਜ਼ਾ ਨੇ ਧੱਕੇ ਨਾਲ ਮੌਤ ਵੱਲ ਲੈ ਜਾਣਾ। ਬਚਪਨ ਤੋਂ ਲੈ ਕੇ ਮੌਤ ਤੱਕ ਹੁਕਮ ਵਰਦਾ, ਤੇ ਜਿਹੜਾ ਵਰਤਦਾ ਹੀ ਪਿਆ ਫਿਰ ਕਿਉਂ ਅੜੀ ਜਾਣਾ? ਤੀਲੇ ਦੀ ਤਰ੍ਹਾਂ ਸਿੱਧਾ ਹੋ ਕੇ ਉਹਨੂੰ ਮੰਨ ਹੀ ਲੈ ਵੀ ਠੀਕ ਹੈ, ਜੋ ਤਿਸ ਭਾਵ ਹੈ ਸੋ ਆਰਤੀ ਹੋਏ। ਹੁਣ ਦੇਖੋ ਗੁਰੂ ਸਾਹਿਬ ਨੇ ਰੁੱਖਾਂ ਪਾ ਨਹੀਂ ਰੱਖਿਆ, ਖੰਡਨ ਨਹੀਂ ਕੀਤਾ, ਕਿਸੇ ਪ੍ਰੇਮ ਰਸ ਵਿੱਚ ਜੁੜ ਕੇ ਕਹਿਣ ਲੱਗੇ ਪਰਮਾਤਮਾ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਇੱਥੇ ਵਿਸ਼ਰਾਮ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਉਂਕਿ ਪਿਆਸਾ ਵਾਲਾ ਪ੍ਰਕਰਨ ਜਿਹੜਾ ਉਹ ਚੇਂਜ ਹੋ ਜਾਏਗਾ। ਹਰ ਚਰਨ ਕਮਲ, ਪ੍ਰਭੂ ਤੁਹਾਡੇ ਸੋਹਣੇ ਜਿਹੜੇ ਕਮਲ ਵਰਗੇ ਚਰਨ ਨੇ। ਮਕਰੰਦ, ਮਕਰੰਦ ਦਾ ਅਰਥ ਤੁਸੀਂ ਸਮਝਦੇ ਹੋ ਕਿ ਫੁੱਲਾਂ ਉੱਤੇ ਜਿਹੜੇ ਪਰਾਗ ਦੇ ਕਣ ਹੁੰਦੇ ਨੇ, ਧੂੜ ਸ਼ਬਦ ਅਸੀਂ ਵਰਤਨੇ ਆ। ਇੱਥੇ ਮਕਰੰਦ ਦਾ ਅਰਥ ਆਪਾਂ ਰਸ ਕਰ ਲਈਏ। ਪ੍ਰਭੂ ਤੁਹਾਡੇ ਚਰਨ ਕਮਲਾਂ ਦਾ ਰਸ ਲੈਣ ਲਈ ਮੈਂ ਉਤਾਵ ਲਾਵਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਭਵਰੇ ਨੂੰ ਦਾਤ ਦਿਓਗੇ? ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਮੇਰਾ ਮਨ ਭਵਰੇ ਦੀ ਤਰ੍ਹਾਂ ਲੁਭਾਏ ਮਾਣਕ ਹੋ ਗਿਆ, ਭਵਰੇ ਦੀ ਤਰ੍ਹਾਂ ਇਸ ਸੁਗੰਧੀ ਨੂੰ ਮੰਨਣਾ ਚਾਹੁੰਦਾ। ਕਿਰਪਾ ਕਰ ਆਪਣੇ ਚਰਨ ਕਮਲਾਂ ਦਾ ਰਸ ਦੇ ਦੇ, ਪਿਆਰ ਦੇ ਦੇ, ਸੁਗੰਧੀ ਦੇ ਦੇ। ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ, अन दिनों मोहे आई प्यासा। हुण इत्थे प्रसंग चेंज होया प्रकरण, कहन लगे मैनू दिन रात अन दिनों मोहे आई प्यासा, मैनू दिन रात एक प्यास लग गई। भवरे नू प्यास नहीं हुंदी, भवरे नू केवल गंध दा रस है। कहन लगे मन भवरे दी तरह है, ते जड़ी अंदर दी प्यास है मेरे मालका, ये सारंग दी तरह लग गई है, पपीए दी तरह लगी है। हर चरण कमल मकरंद लोभित मनो, अन दिनों मोहे आही प्यासा। कृपा कृपा पाठ नहीं करना, क्योंकि पूरा रारा नहीं, कक्के दे थले रारा पे। कृपा जल देहे नानक सारिंग, सारंग भी नहीं, सारिंग कौ। सारिंग दा अखरी अर्थ है बबिया। हे प्रभु, गुरु नानक साहब कहिंदे ने पपीए नू दिओ अपने कृपा दा जल, क्योंकि तेरे तो बिना मैं नहीं जी सकदा। सावण दे महीने दी संगरांद ते मैं एक बेनती करके आया सां, मना सौण दा महीना पपीआं दा महीना है, कदी बोल तू वी बरस मेघ जी तिल बिलम ना लाओ। कृपा जल दे नानक सारंग सारिंग कौ, बरस मेघ जी तिल बिलम ना लाओ। बरस प्यारे मने सधारे, खोए आनंद सदा मन चाओ। खम तेरी तर स्वामिया मेरे, तू क्यों मनो विसारे। बरस मेघ जी कृपा जल दे नानक सारंग को, बरस मेघ जी तिल बिलम ना लाओ। बरस प्यारे मने सधारे, खोए आनंद सदा मन चाओ। खम तेरी तर स्वामिया मेरे, तू क्यों मनो विसारे। स्त्री रूप चेरी की न्याई, शोभ नहीं बिन परतारे। कृपा कर कृपा जल दे, तुसी मैनू दियो कृपा दा जल। ते जन्म साखी विच तां इह बचन भी आउंदा है, कई वारी शायद आपने सुनिया भी होणा, पपीए वर्गा किते जीवन बन जाए। गुरु अर्जुन साहब ने ते फूने विच बचन कीता, चातरक चित सुचित सो साजन चाहिए। चातरक दी तरह प्यास पैदा कर, दूजे पंछियां दी तरह नहीं। चातरक कदी भी दूजे पानी नाल समझौता नहीं करता, सवाए स्वाती बूंद तो। चातरक चित सुचेत सो साजन चाहिए। इन्ना सुचेत हो के पपिया कदी रात सौंदा। गुरु नानक साहब जी ने बाणी विच एक बचन कीता, कह लगे चातरक मीन जल ही ते सुख पावें, पावें सारंग शब्द सुहाई। रैन बबिया बोलियो मेरी माई, लोचन तार ललता बिललाती, दर्शन प्यास रजाई। चातरक चित सो साजन चाहिए। पानी चातरक ते मीण वर्गा सुभा बना, हालां पानी साडे सारिया दा आधार है, पर गल दो दी कीती चातरक दी ते मीन दी। चातरक मीन जल ही ते सुख पावें, सारंग शब्द सुहाई। मच्छी भी पानी तो बिना नहीं रह सकती। चातरक चित सुचित, तेरा चित चातरक दी तरह सुचेत होवे। असी अरदास करके रात नूं सौ जाने, परमात्मा कृपा करके नाम दी दात दई, ते गुरमुखो चातरक इन्ना सुचेत हो रात भी पिया पिया करदा है। लोक सुते रहिंदे ने, ओ सुचेत होया कहिंदा हो सकदा है ऐस बदल विचों किते समांती बूंद डिग पवे। सुचेत कदी भी समा नहीं खुजांदा, वारी नहीं खुंजण देंदा। ते धन गुरु नानक साहब संबंधी है तां शब्द, ते इतिहासकारां ने साखी बना दित्ती, बनाई उन्हां के गुरु साहब जी भादों दा महीना कईआं ने कहा, पर कहन लगे सारी रात पिया नूं पुकार दे रहे। बबिया अमृत वेले पुकारदा है। हुण जे आपां कहीए जी अमृत वेला ही नहीं हुंदा, एक बेनती मेरी सुणियो, इहनूं तर्क नाल ना लैके जायो। वेले सारी चंगे ने, कोई शक नहीं, पर जदों असी रात पैंदी है कदी रुखां दा पत्ते देखो अपने आप नूं संकोच लैंदे ने, फुल अपनियां पंखड़ियां बंद कर लैंदे ने, पंछियां दा चहकना बंद हो जांदा है। ते जिहड़ी नींद सानूं दिने सुख नहीं दिंदी, रात नूं इक्को दम आलस क्यों पैंदा है? क्योंकि कादर दी कुदरत तेरे जागण ते सौण विच भी सहायक है। तू कुदरत दी खेड़ नूं त्याग नहीं छड़दा, इहनूं कर्म कांड ना समझियो। जदों असीं रात सौंदे आं, रुख अपनी एनर्जी, पंछी अपनी एनर्जी, फुल अपनी एनर्जी संकोच देने ते जदों ये संकोच देने जिहड़ा तेरे शरीर नूं कुदरत विचों सुख मिलना है तेरे अंदर आलस पैदा करदा है ते जदों प्रभात वेले ताजी एनर्जी लैके ये सारे खेड़े विच आउंदे ने चेते रखी तेरा शरीर भी खेड़े विच आउंदा है। जे असीं कहीए जी नहीं वेला ते हुंदा ही नहीं, मैं कई बार बेनती करना इहनूं गुस्सा ना महसूस ना करियो। एक सुहागन जिन्हें अपनी कुख विच बच्चे नूं पालिया है ते जदों उन्हें बच्चे नूं जन्म दिता है उन्हूं प्रसूत की पीड़ा का पता है, उहदे रोने नूं देख के एक बांझ इस्त्री कह रौला पाई जाती है, ये की करती भी पखंड करती है। नहीं, जिन्हें लाल नूं जन्म देना है पीड़ा नूं केवल वो ही जानती है। जिन्हें प्यारे नूं मिलना है उन्हूं पुछ के देख बाबी आ अमृत वेला बोलिया ता दर सुनी पुकार मेघ नूं फरमान को वाह वरसो कृपाता। चिड़ी चौकी पौ फुटी वगन बहुत तरंग अचरज रूप संतन रचे नानक नामे रंग। गुरमुखो फिर ध्यान दिया जे क्यों प्रभात वाले साडा अंदर टिक दे, इहदा कारण है वैसे जेड़ा जिहदा अंदर टिक जाए उहदे सारा ही अमृत वेला है, उहदे लई कोई थां भीड़ वाली नहीं एकांत विच है। पर जिन्हें चलना है क्यों टिकदा सवेरे, जितने भी नशई ने जुआरिए ने विषय भोगण वाले ने प्रभात वेले उन्हां दे सवास बाहर नहीं इन्ने वायुमंडल विच घुलदे पए, वह सब कुछ भोग के नीस नेस्ती विच डिब्बे पए ने। यही कारण कि जिथे माड़े लोगों के सवास ने मन विच मैल पैदा हुंदी है, जिथे कमाई वाले बैठन उन्हां दे सवास भी साडे अंदर नूं निर्मल करदे ने, असर हुंदा है। ते एक ऑपरेशन करदे डॉक्टर साहब हत्थां ते आ गलाफ पांदे ने चेहरे दे उत्ते अपने आप नूं नकाब पा के ढकदे ने। क्यों ढकदे ने, जे कहीए भी तुसीं हत्थ धो लो, उह कहिंदे ने नहीं, कई कीटाणु इतने सूक्ष्म ने जिहड़े मूंह विच्चों इहदे विच प्रवेश कर सकदे ने, इहदे कीटाणु मेरे विच प्रवेश कर सकदे ने, ते मैं इस करके ढकिया भी साडा दोनां दा एक दूजे ते असर ना होवे। जे सवासां विच निकले कीटाणु बीमारी पैदा कर सकदे ने ते कमाई वाले दे सवासां विच्चों निकले हुए कीटाणु मैल भी धो सकदे। असलियत है, यह साइंस है, यह कोई कर्म कांड नहीं। गुरमुखो बापू की एड्डी वड्डी मर्यादा नूं छड्डो ना, जे करां छड्डांगे ते अपना अंदर रुखा हो जाएगा। गुरु जी ने कृपा की, कहन लगे रहन बबिया बोलियो मेरी माई, सारे लोग रात सुते बाबा नानक नहीं पे। ते जेड़ा जुड़िया वह तो बेनती करदा है कर्महीन का धन करे बेनंती कद नानक आवै वारी। जेड़ा नहीं जिन्हें जिन्हें रात सांभिया ना ना समा, वह तो सवेरे उठ के कहिंदा दुनिया के लोगो अज ना सुती कंत स्यों, अंग मुड़े मुड़ जाए जाए पुछो दुहागणी तुम क्यों रहन विखाए। बबिया बोलिया रात नू, मां ने देखिया नानक अजे भी करतार दी याद विच। हुण असीं कहिंदे आं भी गुरु नाम नहीं जपदा, जपदे ने धन धन गुरु जिन नाम आराध्या आप तरिया जिनी डिठा तिना लै छड़ाए। रात आवाज दित्ती लाल सारे लोग सौ गए, तू विश्राम नहीं करेगा कृपा जल दे नानक सारिंग को। ते कहिंदे ने इको दम आवाज आई पिया पिया प्रियो प्रियो, कहन लगे मां सारे नहीं सुते, ओ सुते जिन्हां दे अंदर चिनगनी लगी जिन्हां अंदर तड़फ्यो नहीं सौंदे पे। आ देख पपीए दी आवाज। ते भाई वीर सिंह उन्हां ते कहा सी, कहन लगे सीने खिच जिन्हां ने खाधी ओ कर आराम नहीं बहिंदे, नहु वाले नैना की नींदर ओ दिने रात पै बहिंदे। उथे कहिंदे ने फिर शब्द उचारण कीता, चातरक मीन जल ही ते सुख पावे, सारंग शब्द सुहाई रैन बबिया बोलियो मेरी माई, मां देख किन्ना सुचेत है निका जा पंछी, कृपा जल दे नानक सारंग को मैनू चातरक बना के दे बूंद, बरस मेघ जी तिल बिलम ना लाओ। रैन बबिया बोलियो मेरी माई, लोचन तार अखां विचों नीर खै, ललता बिललाती मेरी जीभ विलकदी पई खै, दर्शन प्यास रजाई अपने प्यारे बिन एक खिन रह ना सकूं, बिन मिले नींद ना पाई, चात्रक चेत सो साजन चाहिए। फुने जिस संग लागे प्राण तिसा को आइए, बन बन फिरत उदास बूंद जल कारने, हर हां त्यों हरजन मांगे नाम नानक बलिहार ने। कह लगे खर चरण कमल मुकरंद लोभित मनो, अन दिनों मोहे आई प्यासा कृपा जल दे। नानक सारंग को कृपा दा जल दे, कृपा दा पानी दे। प्यारियो कदी खाख ना मंगण जायो। फिर बेनती मैं करा, सिर्फ एक दो मिनट समाप्ति करना। कृपा मंगो ना लेखे करियो। असी इन्ने दिन सेवा कीती, साढ़े इन्ने दिन सानू इन्नी गल चेते रहिंदी है, गुरुद्वारे 100 रुपया दिता तीन पीढ़ियां नहीं भुल दियां, ते जेड़े ठेके च दे आए दूजे दिन ही भुल जाने। असलियत है ना, सानू यह चेते रहिंदा इन्ने पाठ मैं सुखमनी साहब दे कर दिते, पर इन्ना चेता नहीं इन्ने घंटे विच वकार किन्ने वारी चेते कीते। जे लेखे नाल बाणी पढ़ोगे चेते रखियो, लेखे वालियां दियां फिर वहियां लगदियां ने, ते जिन्हें लेखे तो बिना कहना फिर वो कहिंदा हुण लेखा ना करी मैं बाणी पढ़ीए, जे मैं लेखा तेरे नाल कीता ते फिर अन्याय बनदा, तू मेरा भी लेखा करेगा। साहब ने तां ही बाणी विच कहा, लेखा कतै ना छुटिए कृपा जल दे, लेखा कतै ना छुटिए खिन खिन भूलण हार, बख्शन हार बख्श लै। लेखा छोड़ अलेखा छूटे, हम निर्गुण लेखो उभारी, कृपा करी लेखा ना करी। लेखे विच पै गया ते असी खार जाने, क्योंकि मेरे साहबा कौन जाने, गुण तेरे कहे न जानी अवगुण मेरे। कृपा जल देह नानक सारंग को। अगला बचन कीता होए, इहदा अर्थ जिदन हो जाएगा कि जा ते जाते पाठ कथा नहीं, जा ते जिस तो जिस नाल, जदों तुसी कृपा दा जल दियोगे, कृपा जल दे नानक सारंग को होए, जा ते तेरे नाए वासा। जदों तुसी कृपा दियोगे उस कृपा दे नीर नाल, जिस नाल तेरे नाम विच नानक दा निवास हो जाएगा। कृपा जल दियो जिदे विच असी डुब सकीए, माण सकीए। आओ गुरमुखो, बाहर दी भटकना नू छड़ के अंतर आत्मे दी पूजा ते शब्द दी पूजा वल तुरीए। ते आरती करनी है ना, ते आरती उतारो ना, आरती विच शामिल हो जिहड़ी पहले ही उतर दी पई है। धन गुरु ग्रंथ साहिब कृपा करन, इनियां को बेनतियां प्रवान करिया जी। रात दे शब्द विच एक हरजन है ते दूजा साकत है। साकत हारा साधना जानिया है, ते खरजन जिहड़ा वो नाम विच समाया होया है, इहदी विचार होवेगी। आओ करो कृपा, बख्शो आसीस और उचारण करो जी। वाहे गुरु, सारे कृपा करो। वाहे गुरु, 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 वाहे गुरु। वाहे गुरु, वाहे गुरु जी का खालसा, वाहे गुरु जी।